हम मैले तुम उजल करते, हम निर्गुण तुम दाता, हम मूरख तुम चतुर सियाणे, तू सर्व कला का ज्ञाता, माधो हम ऐसे तू ऐसा, हम पापी तुम पाप खंडन, नीको ठाकुर देशा, माधो हम ऐसे तू ऐसा, हम पापी तुम पाप खंडन, नीको ठाकुर देशा। वाह गुरु जी का खालसा, वाह गुरु जी की फतेह। परम सम्मान योग साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर सुबाए मान गुरु सवारे सतसंगी जनों, अज धन गुरु अर्जुन देव सच्चे पातशाह जी दी पावन पवित्र रचना तो उचारण कीती हुई गाथा बाणी दे 17वें श्लोक दी आपां विचार करनी है। इस श्लोक दा पाठ इस प्रकार है, जाथ कथ रमणंग शरणंग सर्वत्र जी अण है, तथं तथ लगणंग प्रेम नानक प्रसादंग गुरदर्शन है। इस दा संक्षेप भाव इस प्रकार है कि सारे जीवां नू शरण देण वाला, सारे जीवां दा आसरा सहारा ओ परिपूर्ण परमेश्वर, जिथे किथे सारियां थावां ते सर्व व्यापक है, उस सर्व व्यापक परमेश्वर दे नाल प्रेम पै जांदा है, प्रीत बनदी है। जदों पूरे सतगुरु जी दे दर्शना नूं, पूरे सतगुरु जी दे अमृत शब्द नूं कमाईए ते गुर प्रसाद द्वारा उस प्रभु दे चरणा नाल उस मालक नाल प्रीत बनदी है। आओ अज दे इस श्लोक विच तीन बचन हजूर ने कृपा करके कहे ने। पहला बचन ओ परमात्मा सर्व व्यापक जिथे किथे रमिया होया है। दूसरा बचन के ओ सारे जीवां दा आप सहारा उन्हां नूं ओट देण वाला है, ते उस सर्व व्यापक नाल जे प्रेम बन सकदा है ते पूरे सतगुरु जी दी कृपा ओदी दर्शन ओदे दीदार दी रहमत द्वारा। आओ धन गुरु ग्रंथ साहिब जी दे अमृत बचना दी टेक लईए। ਹਜ਼ੂਰ ਕਿਰਪਾਲੂ ਜੀ ਬਖਸ਼ਿਸ਼ ਮਿਹਰ ਕਰਨ, ਆਪ ਵਿੱਚ ਵਰਤ ਕੇ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਗੁਰਮਤ ਦੇ ਸਿਧਾਂਤ ਅਨੁਸਾਰ ਉਹ ਪ੍ਰਭੂ ਇੱਕ ਹੋ ਕੇ ਵੀ ਸਾਰਿਆਂ ਦੇ ਵਿੱਚ, ਅਨੇਕਾਂ ਦੇ ਵਿੱਚ ਆਪ ਵਿਦਮਾਨ ਹੈ। ਕੋਈ ਥਾਂ ਐਸੀ ਨਹੀਂ ਕਿ ਜਿੱਥੇ ਉਹ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਆਪ ਸਰਬ ਵਿਆਪਕ ਵਿਰਾਜਮਾਨ ਨਾ ਹੋਣ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਹਜ਼ੂਰ ਨੇ ਸਾਨੂੰ ਲੋਕਾਂ ਨੂੰ ਸਮਝਾਉਣ ਦੇ ਲਈ ਕੁਝ ਉਦਾਹਰਨਾਂ ਉਹ ਲਈਆਂ ਜੋ ਆਪਾਂ ਰੋਜ਼ਮਰ੍ਹਾ ਜੀਵਨ ਵਿੱਚ ਦੇਖਦੇ ਹਾਂ, ਕਿਉਂਕਿ ਉਸ ਘਟਨਾ ਨੂੰ ਦੇਖ ਕੇ, ਸੁਣ ਕੇ, ਵਿਚਾਰ ਕੇ ਮਨ ਨੂੰ ਇੰਨੀ ਕੁ ਸਮਝ ਪੈ ਜਾਏ ਕਿ ਉਹ ਇੱਕ ਹੋ ਕੇ ਵੀ ਸਾਰੀਆਂ ਥਾਵਾਂ ਤੇ ਸਰਬ ਵਿਆਪਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਹਜ਼ੂਰ ਨੇ ਇਸ ਪ੍ਰਥਾਏ ਕੁਝ ਪ੍ਰਮਾਣ ਬਖਸ਼ਿਸ਼ ਕੀਤੇ। ਪਹਿਲਾ ਰਹਿਮਤ ਭਰਿਆ ਬਚਨ ਹੈ ਕਿ ਉਸ ਪਰਮਾਤਮਾ ਦੀ ਜੋਤ ਸਾਰੀਆਂ ਥਾਵਾਂ ਤੇ ਸਰਬ ਵਿਆਪਕ ਹੈ। ਤੇ ਕਈ ਵਾਰੀ ਇਸ ਮਨ ਵਿੱਚ ਇਹ ਫੁਰਨੇ ਉੱਠਦੇ ਨੇ ਵੀ ਉਹ ਇੱਕ ਹੋ ਕੇ ਸਾਰਿਆਂ ਦੇ ਵਿੱਚ ਕਿਵੇਂ ਬਿਰਾਜਮਾਨ, ਉਹ ਇੱਕ ਹੋ ਕੇ ਪਰਿਪੂਰਨ ਸਰਬ ਵਿਆਪਕ ਕਿਵੇਂ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਹਜ਼ੂਰ ਨੇ ਰਹਿਮਤ ਕੀਤੀ। ਸਾਹਿਬ ਫਰਮਾਉਂਦੇ ਨੇ ਆਕਾਸ਼ ਦੇ ਉੱਤੇ ਰਾਤ ਨੂੰ ਦੇਖੋ ਤੇ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਕੇਵਲ ਇੱਕ ਹੈ, ਪੂਰਨ ਤੌਰ ਤੇ ਉਹ ਪ੍ਰਕਾਸ਼ਮਾਨ ਹੈ, ਉਹਦੀਆਂ ਰਿਸ਼ਮਾਂ ਧਰਤੀ ਤੇ ਪੈਂਦੀਆਂ ਨੇ। ਅਸਮਾਨ ਵੱਲ ਝਾਤੀ ਮਾਰੀਏ, ਨਜ਼ਰ ਗਡਾਈਏ ਤੇ ਕੇਵਲ ਇੱਕ ਚੰਦਰਮਾ ਹੈ, ਤੇ ਜੇ ਆਪਾਂ ਜ਼ਮੀਨ ਦੇ ਉੱਤੇ ਹਜ਼ਾਰਾਂ ਘੜੇ, ਹਜ਼ਾਰਾਂ ਨੀ ਲੱਖਾਂ ਕਰੋੜਾਂ ਭਾਂਡੇ ਪਾਣੀ ਨਾਲ ਭਰ ਕੇ ਰੱਖ ਦਈਏ, ਪਾਣੀ ਹੋਵੇ ਨਿਰਮਲ ਤੇ ਪੂਰਨ ਟਿਕਾ ਵਿੱਚ ਹੋਵੇ ਪਾਣੀ, ਤੇ ਇੱਕ ਇੱਕ ਘੜੇ ਨੂੰ ਆਪਾਂ ਉੱਤੋਂ ਢੱਕਣ ਨਾਲ, ਚੱਪਣੀ ਨਾਲ ਢੱਕ ਦਈਏ, ਤੇ ਜਦੋਂ ਚੰਦਰਮਾ ਰਾਤ ਨੂੰ ਅਸਮਾਨ ਤੇ ਆਵੇ, ਅਸਮਾਨ ਵੱਲ ਨਿਗਾਹ ਡਿਗਡਾਵਾਂਗੇ, ਝਾਤੀ ਮਾਰਾਂਗੇ, ਨਜ਼ਰ ਲਗਾਵਾਂਗੇ ਤੇ ਕੇਵਲ ਇੱਕ ਦਿਸੇਗਾ, ਤੇ ਜਦੋਂ ਉਹਨਾਂ ਕਰੋੜਾਂ ਲੱਖਾਂ ਘੜਿਆਂ ਦੇ ਢੱਕਣ ਨੂੰ ਚੁੱਕੀਏ, ਉਹਨਾਂ ਵਿੱਚ ਝਾਤੀ ਮਾਰੀਏ, ਜਿਤਨੇ ਘੜੇ ਨੇ ਸਾਰਿਆਂ ਘੜਿਆਂ ਦੇ ਪਾਣੀ ਵਿੱਚ ਉਸ ਇੱਕ ਚੰਦਰਮਾ ਦਾ ਪ੍ਰਤੀਬਿੰਬ ਨਜ਼ਰ ਆਵੇਗਾ। ਉਹ ਹੈ ਇੱਕ, ਪਰ ਇੱਕ ਹੋ ਕੇ ਵੀ ਉਹ ਲੱਖਾਂ ਘਟਾਂ ਦੇ ਵਿੱਚ, ਲੱਖਾਂ ਘੜਿਆਂ ਵਿੱਚ ਨਜ਼ਰ ਪਿਆ ਆਉਂਦਾ। ਸਿਰਫ ਇੱਕ ਉਦਾਹਰਨ ਸਮਝਣ ਵਾਸਤੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮੇਰ ਪੈ ਕਰਦੇ ਨੇ, ਜੇ ਇੱਕ ਚੰਦਰਮਾ ਜਿਤਨੇ ਘੜੇ ਤੂੰ ਪਾਣੀ ਨਾਲ ਭਰ ਕੇ ਰੱਖੇ, ਸਾਰਿਆਂ ਵਿੱਚ ਉਹਦਾ ਬਿੰਬ ਦਿਸਦਾ ਪਿਆ ਹੈ, ਇਸੇ ਤਰ੍ਹਾਂ ਇੱਕ ਪਰਿਪੂਰਨ ਪਰਮੇਸ਼ਵਰ ਜਿਸ ਨੂੰ ਹਜ਼ੂਰ ਨੇ ਬਾਣੀ ਵਿੱਚ ਇੱਕ ਓਵੰਕਾਰ ਕਿਹਾ ਹੈ, ਉਹ ਇੱਕ ਹੋਣ ਦੇ ਬਾਵਜੂਦ ਵੀ ਅਰਬ ਖਰਬ ਜਿਤਨੀ ਵੀ ਖਲਕਤ ਹੈ, ਕੇਵਲ ਮਨੁੱਖ ਨਹੀਂ, ਕੋਈ ਥਾਂ ਐਸੀ ਨਹੀਂ ਜਿੱਥੇ ਉਸ ਪਰਿਪੂਰਨ ਵਾਹਿਗੁਰੂ ਜੀ ਦਾ ਆਪਣਾ ਬਿੰਬ ਨਾ ਹੋਵੇ, ਉਹ ਆਪ ਵਿਰਾਜਮਾਨ ਨਾ ਹੋਵੇ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਹਾਂ ਕਿ ਖੱਬ ਸਮਾਣੀ ਜੋਤ, ਸਾਰਿਆਂ ਵਿੱਚ ਉਹਦੀ ਜੋਤ ਪਰਿਪੂਰਨ ਹੈ। ਹੱਬ ਸਮਾਣੀ ਜੋਤ ਜੋ ਜਲ ਘਟਾਉ ਚੰਦਰਮਾ, ਕਿ ਜਿਵੇਂ ਪਾਣੀ ਨਾਲ ਭਰੇ ਹੋਏ ਘੜੇ ਨੇ ਉਹਨਾਂ ਵਿੱਚ ਚੰਦਰਮਾ ਦਾ ਪ੍ਰਤੀਬਿੰਬ ਨਜ਼ਰ ਆਉਂਦਾ, ਇਸੇ ਤਰ੍ਹਾਂ ਇੱਕ ਪਰਮਾਤਮਾ, ਇੱਕ ਵਾਹਿਗੁਰੂ, ਉਹ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੋਰ ਇਹਨੂੰ ਸੁਖੈਣ ਤਰੀਕੇ ਨਾਲ ਸਮਝਣ ਦੇ ਲਈ ਕਿਰਪਾਲੂ ਦਾਤਾ ਜੀ ਨੇ ਅਨੇਕਾਂ ਪ੍ਰਮਾਣ ਤੇ ਉਦਾਹਰਨਾਂ ਸਾਨੂੰ ਬਖਸ਼ਿਸ਼ ਕੀਤੀਆਂ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਦੇ ਦੋ ਸ਼ਬਦ ਨੇ, ਜਿਨ੍ਹਾਂ ਵਿੱਚੋਂ ਸੰਖੇਪ ਮਾਤਰ ਸਿਰਫ ਉਦਾਹਰਣ ਦੇ ਕੇ ਅੱਗੇ ਤੁਰਨਾ ਕਿ ਉਹ ਜਿੱਥੇ ਕਿੱਥੇ ਪਰਮਾਤਮਾ ਸਰਬ ਵਿਆਪਕ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਚਨ ਕਹੇ ਤੇ ਉਦਾਹਰਣ ਉਹਨਾਂ ਬਹੁਤ ਕਮਾਲ ਦੀ ਬਖਸ਼ਿਸ਼ ਕੀਤੀ। ਕਹਿੰਦੇ ਨੇ ਦੇਖੋ, ਮੋਤੀ ਕੋਈ ਛੋਟਾ ਹੋ ਸਕਦਾ, ਮੋਤੀ ਕੋਈ ਵੱਡਾ ਹੋ ਸਕਦਾ, ਮੋਤੀਆਂ ਦੇ ਰੰਗ ਜਿਹੜੇ ਨੇ ਵੱਖ ਵੱਖ ਹੋ ਸਕਦੇ ਨੇ, ਪਰ ਜਦੋਂ ਉਹਨਾਂ ਮੋਤੀਆਂ ਦੀ ਕਿਸੇ ਨੇ ਮਾਲਾ ਪਰੋਣੀ ਹੈ ਤੇ ਇੱਕ ਧਾਗਾ ਲੈ ਕੇ ਸਾਰੇ ਮੋਤੀਆਂ ਵਿੱਚੋਂ ਇੱਕ ਹੀ ਧਾਗਾ ਨਿਕਲ ਜਾਂਦਾ ਹੈ ਤੇ ਸੈਂਕੜੇ ਮੋਤੀ ਜਿਹੜੇ ਨੇ ਇੱਕ ਧਾਗੇ ਵਿੱਚ ਪਰੋਏ ਜਾਂਦੇ ਨੇ, ਇੱਕ ਧਾਗਾ ਸਾਰਿਆਂ ਵਿੱਚੋਂ ਨਿਕਲਦਾ ਤੇ ਉਹਦੀ ਮਾਲਾ ਬਣਦੀ ਹੈ, ਜਿਵੇਂ ਇੱਕ ਧਾਗਾ ਸੈਂਕੜੇ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲ ਜਾਂਦਾ ਹੈ ਤੇ ਇੱਕ ਮਾਲਾ ਕਹਾਂਦੀ ਏ ਸੱਚ ਜਾਣੀ ਇਹ ਇਨਸਾਨ। ਇਸੇ ਤਰ੍ਹਾਂ ਇੱਕ ਗੋਬਿੰਦ ਇਹ ਸਾਰੇ ਜੀਵਾਂ ਦੇ ਅੰਦਰ ਆਪ ਸਰਬ ਵਿਆਪਕ ਹੋ ਕੇ ਵਾਪਰ ਰਿਹਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਦੇਖੋ ਹਜ਼ੂਰ ਉੱਥੇ ਪ੍ਰਮਾਣ ਕੀ ਬਖਸ਼ਿਸ਼ ਕਰਦੇ ਨੇ, ਸੂਤ ਏਕ ਮਨ ਸਤ ਸਹੰਸ ਜੈਸੇ, ਕਿ ਸੂਤ ਧਾਗਾ ਕੇਵਲ ਇੱਕ ਹੈ ਪਰ ਮੋਤੀ ਜਿਹੜੇ ਨੇ ਸੱਤ ਦਾ ਅਖਰੀ ਅਰਥ ਇੱਥੇ ਕਰਾਂਗੇ ਸੈਂਕੜੇ, ਸੰਸ ਦਾ ਅਰਥ ਏ ਹਜ਼ਾਰਾਂ। ਧਾਗੇ ਹਜ਼ਾਰਾਂ ਕਦੀ ਨਹੀਂ ਹੁੰਦੇ, ਧਾਗੇ ਕਦੀ ਸੈਂਕੜੇ ਨਹੀਂ, ਧਾਗਾ ਕੇਵਲ ਇੱਕ ਹੈ। ਮੋਤੀ ਹਜ਼ਾਰਾਂ ਨੇ, ਇੱਕ ਧਾਗਾ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲਦਾ ਪਿਆ ਹੈ ਤੇ ਇਹ ਰੱਬ ਦੇ ਪਿਆਰੇ ਮਨੁੱਖ ਇੱਕ ਪਰਮਾਤਮਾ ਸਾਰੇ ਜੀਵਾਂ ਦੇ ਵਿੱਚ ਇਸੇ ਤਰ੍ਹਾਂ ਸਰਬ ਵਿਆਪਕ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ, ਇਸੇ ਤਰ੍ਹਾਂ ਉਹ ਪਰਿਪੂਰਨ ਪਰਮੇਸ਼ਵਰ ਓਤ ਪੋਤ ਹੈ। ਸਾਹਿਬ ਕਿਰਪਾਲੂ ਜੀ ਨੇ ਫਿਰ ਅੱਗੇ ਦੂਸਰਾ ਪ੍ਰਮਾਣ ਬਖਸ਼ਿਸ਼ ਕੀਤਾ ਵੀ ਉਹ ਹੈ ਇੱਕ ਤੇ ਕਈ ਰੂਪਾਂ ਵਿੱਚ ਉਹ ਸਾਹਮਣੇ ਤੈਨੂੰ ਨਜ਼ਰ ਪਿਆ ਆਉਂਦਾ ਹੈ। ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਉਸੇ ਪਾਣੀ ਨੂੰ ਜਦੋਂ ਸਮੁੰਦਰ ਵਿੱਚੋਂ ਲਹਿਰ ਬਣ ਕੇ ਉੱਠਦਾ ਤੇ ਆਪਾਂ ਸ਼ਬਦ ਉਹਦੇ ਲਈ ਪਾਣੀ ਨਹੀਂ ਵਰਤਦੇ, ਉਹਦੇ ਲਈ ਸ਼ਬਦ ਵਰਤਨਿਆ ਇੱਕ ਲਹਿਰ ਹੈ ਤੇ ਉਹੀ ਜਦੋਂ ਲਹਿਰ ਕਿਨਾਰੇ ਨਾਲ ਟਕਰਾਉਂਦੀ ਏ ਤੇ ਛੋਟੇ ਛੋਟੇ ਉਹਦੇ ਵਿੱਚੋਂ ਬੁਲਬਲੇ ਉੱਠਦੇ ਨੇ ਤੇ ਆਪਾਂ ਉਹਦੇ ਲਈ ਸ਼ਬਦ ਵਰਤਨੇ ਆ ਬੁੱਧ ਬੁੱਧਾ, ਪਰ ਚੇਤੇ ਰੱਖਿਓ ਹੈ ਪਾਣੀ ਦਾ ਹੀ ਰੂਪ। ਇੱਕ ਪਾਣੀ ਕਈ ਰੂਪਾਂ ਵਿੱਚ ਸਾਨੂੰ ਨਜ਼ਰ ਪਿਆਉਂਦਾ, ਉਹੀ ਪਾਣੀ ਟਿਕਿਆ ਹੋਇਆ ਤੇ ਆਪਾਂ ਕਹਿੰਦੇ ਹਾਂ ਸਮੁੰਦਰ ਦਾ ਪਾਣੀ। ਜਦੋਂ ਉਹੀ ਸਮੁੰਦਰ ਵਿੱਚ ਹਲਚਲ ਪੈਦਾ ਹੁੰਦੀ ਏ, ਆਪਣਾ ਉਛਾਲਾ ਮਾਰਦਾ ਤੇ ਉਸੇ ਪਾਣੀ ਲਈ ਸ਼ਬਦ ਵਰਤਨੇ ਆ ਇੱਕ ਲਹਿਰ, ਤੇ ਉਹੀ ਪਾਣੀ ਜਦੋਂ ਕਿਨਾਰੇ ਨਾਲ ਟਕਰਾਉਂਦਾ ਤੇ ਆਪਾਂ ਨਿੱਕੇ ਨਿੱਕੇ ਬੁਲਬਲੇ ਦੇਖ ਕੇ ਸ਼ਬਦ ਵਰਤਨੇ ਆ ਫੇਨ, ਉਸੇ ਲਈ ਸ਼ਬਦ ਵਰਤਨੇ ਆ ਝੱਗ। ਹਜ਼ੂਰ ਕਿਰਪਾਲੂ ਮੇਰ ਕਰਦੇ ਨੇ ਇੱਕ ਪਾਣੀ ਕਈ ਰੂਪਾਂ ਵਿੱਚ ਤੈਨੂੰ ਨਜ਼ਰ ਆਉਂਦਾ ਹੈ ਪਰ ਇਹ ਕਦੀ ਭੁੱਲੀ ਨਾ, ਟਿਕਿਆ ਹੋਇਆ ਵੀ ਪਾਣੀ ਹੈ, ਲਹਿਰ ਉੱਠ ਜਾ ਤਾਂ ਵੀ ਪਾਣੀ ਹੈ, ਜਦੋਂ ਉਹਨੇ ਸ਼ਾਂਤ ਹੋ ਜਾਣਾ ਜਾਂ ਉਹਦੇ ਬੁਲਬਲੇ ਬਣ ਗਏ ਤਾਂ ਵੀ ਉਹ ਪਾਣੀ ਹੈ। ਰੂਪ ਉਹਦੇ ਅਨੇਕਾਂ ਨੇ ਪਰ ਹਕੀਕਤ ਵਿੱਚ ਹੈ ਉਹ ਪਾਣੀ ਦਾ ਪਾਣੀ। ਇੱਕ ਪਾਣੀ ਸਾਰੀਆਂ ਥਾਵਾਂ ਤੇ ਵਿਆਪਕ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਜਲ ਤਰੰਗ ਅਰ ਫੇਨ ਬੁੱਧ ਬੁੱਧਾ, ਚਾਰ ਸ਼ਬਦ ਵਰਤੇ ਨੇ। ਪਹਿਲਾ ਜਲ ਪਾਣੀ, ਤਰੰਗ ਦਾ ਅਰਥ ਲਹਿਰਾਂ, ਫੇਨ ਦਾ ਅਰਥ ਕਰਾਂਗੇ ਕਿ ਪੈਦਾ ਹੋਈ ਪਾਣੀ ਵਿੱਚੋਂ ਝੱਗ, ਜਲ ਤਰੰਗ ਅਰ ਫੇਨ ਬੁੱਧ ਬੁੱਧਾ, ਛੋਟੇ ਛੋਟੇ ਬੁਲਬਲੇ। ਤੇ ਸਾਹਿਬ ਕਹਿਣ ਲੱਗੇ ਜਲ ਤੇ ਭਿੰਨ ਨਾ ਕੋਈ, ਭਾਵੇਂ ਲਹਿਰ ਕਹਿ ਲੈ, ਭਾਵੇਂ ਬੁਲਬਲਾ ਕਹਿ ਲੈ, ਭਾਵੇਂ ਤੂੰ ਕਿਨਾਰੇ ਤੇ ਕੱਟੀ ਹੋਈ ਝੱਗ ਫੇਨ ਸ਼ਬਦ ਵਰਤ ਲੈ, ਪਰ ਇਹ ਗੱਲ ਕਦੀ ਨਾ ਭੁੱਲੀ, ਇਹ ਸਾਰੇ ਰੂਪ ਜਿਹੜੇ ਨੇ ਕੇਵਲ ਇੱਕ ਪਾਣੀ ਦੇ। ਹਜ਼ੂਰ ਕਹਿੰਦੇ ਨੇ ਜੋ ਕੁਝ ਤੂੰ ਸੰਸਾਰ ਵਿੱਚ ਦ੍ਰਿਸ਼ਟਮਾਨ ਦੇਖਣਾ ਹੈ ਇਹ ਅਸਲ ਵਿੱਚ ਕੇਵਲ ਇੱਕ ਪਰਿਪੂਰਨ ਪਰਮੇਸ਼ਵਰ ਦੀ ਆਪਣੀ ਖੇਡ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਨਾ ਸਤਿਗੁਰੂ ਨੇ ਸਮਝਾਉਣ ਲਈ ਅਨੇਕਾਂ ਬਚਨ ਐਸੇ ਕਹੇ। ਮੈਂ ਆਰੰਭ ਵਿੱਚ ਅਰਜ਼ ਕੀਤੀ ਜੋ ਰੋਜ਼ਮਰਾ ਜੀਵਨ ਵਿੱਚ ਆਪਾਂ ਦੇਖਣੇ ਹਾਂ। ਸਾਹਿਬ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਇਕਾਗਰਤਾ ਆ ਬਖਸ਼ਿਓ। ਉਹਨਾਂ ਨੇ ਸੂਈ ਰਾਗ ਦੇ ਵਿੱਚ ਇੱਕ ਰਹਿਮਤ ਭਰਿਆ ਬਚਨ ਇਸੇ ਪ੍ਰਕਾਰ ਕਿਹਾ ਹੈ। ਦਾਤਾਰ ਕਹਿੰਦੇ ਨੇ ਉਹ ਇੱਕ ਹੋ ਕੇ ਕਈ ਰੰਗ ਕਰਦਾ ਤੇ ਫਿਰ ਹੈ ਕੇਵਲ ਉਹ ਇੱਕ ਦਾ ਇੱਕ। ਸਤਿਗੁਰੂ ਕਹਿੰਦੇ ਨੇ ਲੋਕ ਆਮ ਜਾ ਰਹੇ ਨੇ ਚੁਰਸਤੇ ਵਿੱਚੋਂ ਨਿਕਲਦੇ ਨੇ ਪਰ ਭੀੜ ਨਹੀਂ। ਪਰ ਇੱਕ ਆਇਆ ਬਾਜੀ ਪਾਉਣ ਵਾਲਾ ਬਾਜੀਗਰ, ਉਹ ਜਦੋਂ ਆਇਆ ਤੇ ਇਕੱਲਾ ਹੈ, ਚੁਰਸਤੇ ਵਿੱਚ ਖਲੋ ਗਿਆ ਤੇ ਉਸ ਬਾਜੀਗਰ ਨੇ ਆਪਣੇ ਹੱਥ ਵਿੱਚ ਪਕੜੀ ਕੋਈ ਡੁੱਗ ਡੁੱਗੀ ਜਾਂ ਡਮਰੂ ਵਜਾਇਆ, ਆਪਣੇ ਲਬਾਂ ਤੇ ਰੱਖ ਕੇ ਜਦੋਂ ਉਹਨੇ ਬੰਸਰੀ ਵਜਾਈ ਤੇ ਜਾਂਦੇ ਹੋਏ ਲੋਕ ਜਿਹੜੇ ਨੇ ਉਹਦੀ ਆਵਾਜ਼ ਸੁਣ ਕੇ ਉਸੇ ਵੇਲੇ ਰੁਕ ਗਏ। ਜਦੋਂ ਲੋਕ ਰੁਕੇ ਨੇ ਤੇ ਉਸ ਬਾਜੀਗਰ ਨੇ ਆਪਣੀ ਕਲਾ ਦੇ ਨਾਲ ਅਨੇਕਾਂ ਤਰ੍ਹਾਂ ਦੇ ਗਹਿਣੇ ਲੋਕਾਂ ਨੂੰ ਕੱਢ ਕੇ ਦਿਖਾਏ, ਅਨੇਕਾਂ ਤਰ੍ਹਾਂ ਦੇ ਬਸਤਰ ਬਾਜੀਗਰ ਨੇ ਦਿਖਾਏ, ਕਈ ਤਰ੍ਹਾਂ ਦੇ ਉਸ ਨੇ ਆਪਣੇ ਰੂਪ ਬਣਾਏ। ਵੇਖਣ ਵਾਲੇ ਲੋਕ ਕਿਤਨਾ ਸਮਾਂ ਰੁਕ ਕੇ ਦੇਖਦੇ ਵੀ ਰਹੇ, ਉਹਨੂੰ ਧਿਆਨ ਨਾਲ ਵਾਚਦੇ ਵੀ ਰਹੇ, ਪਰ ਜਦੋਂ ਉਹਨੇ ਖੇਡ ਸਮਾਪਤ ਕੀਤੀ, ਨਾ ਤਾਂ ਉਹਦੇ ਦਿਖਾਏ ਹੋਏ ਬਸਤਰ ਨੇ, ਨਾ ਉਹਦੇ ਦਿਖਾਏ ਹੋਏ ਗਹਿਣੇ ਨੇ, ਜਿਹੜੇ ਵੇਖਣ ਵਾਲੇ ਸਨ ਉਹ ਵੀ ਆਪਣੇ ਟਿਕਾਣਿਆਂ ਨੂੰ ਚਲੇ ਗਏ। ਰਹਿ ਗਿਆ ਤੇ ਕੇਵਲ ਉਹ ਬਾਜੀਗਰ ਜਿਹੜਾ ਬਾਜੀ ਪਾਉਣ ਤੋਂ ਪਹਿਲਾਂ ਸੀ ਤੇ ਖੇਡ ਸਮਾਪਤ ਹੋਈ ਤੇ ਕੇਵਲ ਉਹ ਹੀ ਰਹਿ ਗਿਆ, ਬਾਕੀ ਸਭ ਆਪਣੇ ਆਪਣੇ ਟਿਕਾਣੇ ਲੱਗ ਗਿਆ। ਸਤਿਗੁਰੂ ਨੇ ਬਚਨ ਕੀਤੇ ਨੇ, ਕਹਿੰਦੇ ਨੇ ਉਸ ਇੱਕ ਨੇ ਆਪਣੇ ਹੁਕਮ ਨਾਲ ਸਾਰੀ ਇਹ ਖੇਡ ਰਚੀ ਹੈ। ਉਹ ਬਾਜੀਗਰ ਜਦੋਂ ਹੁਕਮ ਦਾ ਡਮਰੂ ਵਜਾਉਂਦਾ ਹੈ ਤੇ ਖਲਕਤ ਆਪ ਹੀ ਇਕੱਠਾ ਹੀ ਕਰਦਾ, ਆਪ ਹੀ ਬ੍ਰਹਿਮੰਡ ਸਾਜਦਾ, ਆਪ ਹੀ ਸਭ ਕੁਝ ਰਚ ਦਿੰਦਾ, ਤੇ ਜਦੋਂ ਉਹਦੀ ਆਪਣੀ ਮੌਜ ਆਉਂਦੀ ਏ, ਖੇਡ ਨੂੰ ਸਮੇਟ ਕੇ ਤੁਰ ਪੈਂਦਾ, ਤੇ ਹੈਰਾਨਗੀ ਦੀ ਗੱਲ ਖੇਡ ਸਮੇਟਣ ਤੋਂ ਬਾਅਦ ਰਹਿ ਕੇਵਲ ਉਹ ਜਾਂਦਾ ਜਿਹੜਾ ਖੇਡਾਂ ਪਾਉਣ ਵਾਲਾ ਹੈ। ਉਹ ਇੱਕ ਹੀ ਸਾਰੀ ਖੇਡ ਰਚੀ ਬੈਠਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਨੀਚੇ ਸ਼ਬਦ ਵੀ ਵਰਤੇ ਨੇ, ਕਹਿਣ ਲੱਗੇ ਬਾਜੀਗਰ ਜੈਸੇ ਬਾਜੀ ਪਾਈ। ਇਹ ਧੰਨ ਗੁਰੂ ਅਰਜੁਨ ਸਾਹਿਬ ਦੇ ਬਚਨ ਨੇ। ਕਬੀਰ ਸਾਹਿਬ ਨੇ ਵੀ ਇਸੇ ਪ੍ਰਥਾਏ ਅੰਮ੍ਰਿਤ ਬਚਨ ਕਹੇ ਨੇ, ਕਹਿਣ ਲੱਗੇ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਖਲਾਈ, ਸਵਾਂਗ ਉਤਾਰ ਥਮਿਓ ਪਸਾਰਾ, ਤਬ ਏਕੋ ਇੱਕ ਅੰਕਾਰਾ। ਬਾਜੀਗਰ ਖੇਡ ਪਾਉਂਦਾ ਪਰ ਉਥੇ ਨਾਲ ਉਦਾਹਰਨ ਦੇ ਰਹੇ ਨੇ, ਤਬ ਏਕੋ ਇੱਕ ਅੰਕਾਰਾ। ਇਹਦਾ ਮਤਲਬ ਕਿ ਸਾਨੂੰ ਬਾਜੀਗਰ ਦੀ ਉਦਾਹਰਨ ਦੇ ਕੇ ਜੋੜਨਾ ਉਹਦੇ ਨਾਲ ਚਾਹੁੰਦੇ ਨੇ ਕਿ ਖੇਡ ਪਾਉਣ ਵਾਲਾ ਕੇਵਲ ਇੱਕ ਹੈ, ਆਪ ਹੀ ਖੇਡ ਰਚਦਾ, ਆਪਣੀ ਮੌਜ ਆਉਂਦੀ ਏ ਤੇ ਖੇਡ ਨੂੰ ਸਮੇਟ ਲੈਂਦਾ ਹੈ। ਹਜ਼ੂਰ ਨੇ ਇਸੇ ਤਰ੍ਹਾਂ ਨਾਲ ਦੂਸਰਾ ਪ੍ਰਮਾਣ ਦਿੱਤਾ ਜਿਹੜਾ ਆਪਾਂ ਭਗਤ ਨਾਮਦੇਵ ਜੀ ਦੀ ਬਾਣੀ ਵਿੱਚੋਂ ਵੀ ਪੜ੍ਹਿਆ। ਸਾਹਿਬ ਕਹਿੰਦੇ ਨੇ ਜਲ ਤੇ ਉਠੈ ਅਨਕ ਤਰੰਗਾ, ਕਣਕ ਭੂਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਇੱਕ ਅੰਕਾਰਾ। ਕਿ ਜਲ ਵਿੱਚੋਂ ਅਨੇਕਾਂ ਲਹਿਰਾਂ ਉੱਠੀਆਂ ਪਰ ਅਨੇਕਾਂ ਸ਼ਬਦ ਹੋਣ ਦੇ ਬਾਵਜੂਦ ਵੀ ਉਹ ਇੱਕ ਨੇ। ਇਸ ਵਿਸ਼ੇ ਨੂੰ ਥੋੜਾ ਜਿਹਾ ਟੇਕ ਕੇ ਆਪਾਂ ਸਮਝਣਾ ਹੈ। ਪਾਣੀ ਦੇ ਵਿੱਚੋਂ ਅਨੇਕਾਂ ਲਹਿਰਾਂ ਨੇ, ਲਹਿਰਾਂ ਅਨੇਕਾਂ ਨੇ ਪਰ ਪਾਣੀ ਅਨੇਕਾਂ ਨਹੀਂ। ਜਲ ਤਾਂ ਕੇਵਲ ਇੱਕ ਹੈ, ਇੱਕ ਪਾਣੀ ਵਿੱਚੋਂ ਅਨੇਕਾਂ ਲਹਿਰਾਂ ਉੱਠੀਆਂ, ਅਨੇਕਾਂ ਹੋ ਕੇ ਵੀ ਫਿਰ ਉਹ ਇੱਕ ਹੀ ਹੈ। ਸਾਹਿਬ ਕਹਿੰਦੇ ਨੇ ਹੁਣ ਸੋਨੇ ਦੀ ਡਲੀ ਹੈ, ਉਹਨੂੰ ਢਾਲ ਕੇ ਗਾਰੀ ਕਾਰੀਗਰ ਨੇ ਗਹਿਣੇ ਬਣਾ ਲਏ, ਕਿਸੇ ਨੇ ਹੱਥ ਵਿੱਚ ਪਾਉਣ ਵਾਸਤੇ ਗਹਿਣਾ ਬਣਾਇਆ, ਕਿਸੇ ਨੇ ਗਲੇ ਵਿੱਚ ਪਾਉਣ ਵਾਸਤੇ ਗਹਿਣੇ ਬਣਾਏ, ਕਿਸੇ ਨੇ ਹੱਥ ਦੀਆਂ ਉਂਗਲਾਂ ਤੇ ਪਾਉਣ ਵਾਸਤੇ ਗਹਿਣੇ ਬਣਾਏ, ਉਹਨਾਂ ਦੇ ਨਾਮ ਵੀ ਵੱਖਰੇ ਰੱਖ ਦਿੱਤੇ, ਅੰਗਾਂ ਤੇ ਵੱਖ ਵੱਖ ਗਹਿਣੇ ਸਜਾ ਲਏ। ਪਰ ਜਿਸ ਦਿਨ ਉਹਨਾਂ ਗਹਿਣਿਆਂ ਨੂੰ ਉਤਾਰ ਕੇ ਢਾਲਿਆ ਤੇ ਸਾਹਿਬ ਕਹਿੰਦੇ ਨੇ ਰਹਿ ਗਈ ਪਰਤ ਕੇ ਉਹੀ ਸੋਨੇ ਦੀ ਡਲੀ ਜਿਹਦੇ ਵਿੱਚੋਂ ਸਾਰੇ ਗਹਿਣਿਆਂ ਦਾ ਜਨਮ ਹੋਇਆ ਸੀ। ਪਹਿਲਾਂ ਵੀ ਸੋਨਾ ਸੀ, ਗਹਿਣੇ ਬਣ ਗਏ ਤੇ ਨਾਂ ਵੱਖ ਰੱਖ ਦਿੱਤੇ, ਪਰ ਜਦੋਂ ਪਿਆਰੇ ਉਹ ਢਲੇ ਫਿਰ ਰਹਿ ਗਿਆ ਗਹਿਣ ਉਹ ਸੋਨੇ ਦੀ ਡਲੀ। ਸਾਹਿਬ ਨੇ ਅੰਮ੍ਰਿਤ ਬਚਨ ਕਹਿ ਜਲ ਤੇ ਉਠੈ ਅਨਕ ਤਰੰਗਾ, ਕਣਕ ਭੂਖਨ ਕੀਨੇ ਬਹੁ ਰੰਗਾ। ਅਗਲਾ ਬਚਨ ਬੀਜ ਬੀਜ ਦੇਖਿਓ ਬਹੁ ਪ੍ਰਕਾਰ ਹੈ। ਜ਼ਮੀਨ ਵਾਹ ਕੇ ਬੰਦੇ ਨੇ ਬੀਜ ਬੀਜਿਆ, ਬੜੀ ਮੁਸ਼ਕਤ ਕੀਤੀ ਤੇ ਜਦੋਂ ਉਹ ਰੁੱਖ ਦਾ ਬੀਜ ਧਰਤੀ ਵਿੱਚੋਂ ਪੁੰਗਰ ਕੇ ਬਾਹਰ ਨਿਕਲਿਆ, ਉਹਨੂੰ ਪੇਡੇ ਦਾ ਨਾਂ ਦੇ ਦਿੱਤਾ। ਉਹਦੇ ਵਿੱਚੋਂ ਤਣਾ ਨਿਕਲਿਆ, ਟਾਹਣ ਨਿਕਲੇ। ਪਰਤ ਕੇ ਕਈ ਸਾਲਾਂ ਤੋਂ ਬਾਅਦ ਜਦੋਂ ਦੇ ਫੁੱਲ ਲੱਗੇ, ਫੁੱਲਾਂ ਤੋਂ ਬਾਅਦ ਫਲ ਬਣੇ ਤੇ ਜਿਸ ਦਿਨ ਫਲ ਪੱਕਿਆ, ਪੱਕਣ ਤੋਂ ਬਾਅਦ ਨਿਕਲਿਆ ਉਹੀ ਬੀਜ ਜਿਹੜਾ ਮੁੱਦਤ ਪਹਿਲਾਂ ਧਰਤੀ ਵਿੱਚ ਬੀਜਿਆ ਗਿਆ ਸੀ। ਉਸ ਬੀਜ ਨੇ ਵਿਸਤਾਰ ਕੀਤਾ ਹੈ, ਪਰਤ ਕੇ ਹੈ ਬੀਜ ਦਾ ਬੀਜ ਹੀ। ਸਾਹਿਬ ਨੇ ਇੱਥੇ ਬਚਨ ਕਿਆ ਪਿਆਰਿਆ, ਪਹਿਲੀ ਅਰਜ਼ ਮੈਂ ਕਰ ਰਿਹਾ, ਉਹ ਇੱਕ ਹੋ ਕੇ ਵੀ ਸਰਬ ਵਿਆਪਕ ਹੈ, ਉਹ ਇੱਕ ਹੋ ਕੇ ਵੀ ਸਾਰੀਆਂ ਥਾਵਾਂ ਤੇ ਟਿਕਿਆ। ਜਲ ਤੇ ਉਠੈ ਅਨਕ ਤਰੰਗਾ, ਕਣਕ ਭੂਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਇੱਕ ਅੰਕਾਰਾ। ਪਿਆਰਿਆ, ਇਸੇ ਤਰ੍ਹਾਂ ਉਸ ਇੱਕ ਨੇ ਸਾਰੀ ਆਪਣੀ ਇਹ ਖੇਡ ਵਰਤਾਈ ਹੋਈ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ। ਫਿਰ ਆਪਾਂ ਜਦੋਂ ਕਈ ਵਾਰੀ ਪੜ੍ਹਨੇ, ਸਾਰਿਆਂ ਵਿੱਚ ਇੱਕ ਜੋਤ ਹੈ ਤੇ ਨਫ਼ਰਤ ਕਿਉਂ, ਈਰਖਾ ਕਿਉਂ, ਦਵੈਸ਼ ਕਿਉਂ? ਇੱਥੇ ਬੜੀ ਸੋਹਣੀ ਇੱਕ ਉਦਾਹਰਨ ਇੱਕ ਸੱਜਣ ਨੇ ਦਿੱਤੀ ਸੀ। ਸਿਵ ਸਮਝਣ ਮਾਤਰ ਇਹ ਘਟਨਾ ਹੈ। ਕਹਿੰਦੇ ਨੇ ਦੀਵਾਲੀ ਦੀ ਰਾਤ ਹੈ ਤੇ ਲੋਕੀ ਆਪਣੇ ਘਰਾਂ ਦੇ ਵਿੱਚ ਦੀਵੇ ਪਏ ਬਾਲਦੇ, ਸਿਰਫ ਸਮਝਣ ਲਈ ਕਿ ਇਹ ਬਖੇੜਾ ਕਿਉਂ ਹੈ। ਕਿਉਂਕਿ ਜਿੰਨੀ ਦੇਰ ਤੱਕ ਸਾਡਾ ਅੰਦਰ ਉਸ ਜੋਤ ਨਾਲ ਅਸੀਂ ਜੁੜਦੇ ਨਹੀਂ, ਜਿੰਨੀ ਦੇਰ ਤੱਕ ਉਹਦੇ ਚਾਨਣ ਵਿੱਚ ਜੀਣ ਦੀ ਜੀਵਨ ਜਾਂਚ ਨਹੀਂ ਸਿੱਖਦੇ, ਉਨੀ ਦੇਰ ਤੱਕ ਕੇਵਲ ਭਟਕਣਾ ਹੈ। ਦੀਵਾਲੀ ਦੀ ਰਾਤ ਦੇ ਲੋਕ ਦੀਵੇ ਪੈ ਬਾਲਦੇ ਨੇ। ਅਸੀਂ ਬਾਣੀ ਵਿੱਚ ਵੀ ਇੱਕ ਸ਼ਬਦ ਪੜ੍ਹਨੇ, ਭਾਵੇਂ ਮੇਰਾ ਉਹ ਵਿਸ਼ਾ ਨਹੀਂ, ਪਰ ਚੇਤੇ ਰੱਖਿਓ ਉਸ ਤੁਕ ਦਾ ਸੰਬੰਧ ਦੀਵਾਲੀ ਦੀ ਰਾਤ ਦੇ ਦੀਵੇ ਬਲ ਨਾਲ ਨਹੀਂ, ਉਹਦਾ ਸੰਬੰਧ ਅਸਲ ਵਿੱਚ ਥੋੜ ਚਿਰੇ ਛਿੰਨ ਭੰਗਰ ਸੰਸਾਰ ਨਾਲ ਹੈ। ਭਾਈ ਗੁਰਦਾਸ ਜੀ ਦੀ ਤੁਕ ਬੜੀ ਵਾਰੀ ਪੜ੍ਹੀ ਜਾਂਦੀ ਹੈ, ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਨ ਚੁਨ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ। ਇਹ ਉਦਾਹਰਨਾਂ ਅਸਲ ਵਿੱਚ ਮੌਤ ਨਾਲ ਸੰਬੰਧਿਤ ਨੇ, ਨਾ ਕਿ ਦੀਵਾਲੀ ਦੀ ਰਾਤ ਨਾਲ ਸੰਬੰਧਿਤ ਨੇ। ਬੇਨਤੀ ਸਮਝਿਓ, ਕਿਉਂਕਿ ਕਈ ਵਾਰੀ ਅਸੀਂ ਇੱਕ ਸ਼ਬਦ ਵਿੱਚੋਂ ਆਇਆ ਉਹਨੂੰ ਆਧਾਰ ਬਣਾ ਕੇ ਕਹਿੰਦੇ ਹਾਂ। ਭਾਈ ਸਾਹਿਬ ਨੇ ਕਿਹਾ, ਦੇਖੋ ਦੀਵਾਲੀ ਦੀ ਰਾਤ ਜਦੋਂ ਦੀਵੇ ਬਾਲੇ ਜਾਂਦੇ ਨੇ, ਕਾਲੀ ਪੋਲੀ ਮੱਸਿਆ ਦੀ ਰਾਤ, ਰਾਤ ਨੂੰ ਦੀਵੇ ਬਲੇ, ਉਸ ਰਾਤ ਨੂੰ ਦਿਨ ਵੀ ਤਬਦੀਲ ਕਰ ਦਿੱਤਾ। ਭਾਈ ਸਾਹਿਬ ਕਹਿੰਦੇ ਨੇ ਇਹ ਕਿੰਨੇ ਕੁ ਚਿਰ ਬਾਲੇਗਾ, ਤੇਰੇ ਅਜੇ ਬਨਾਰੇ ਬਨੇਰੇ ਤੇ ਦੀਵਾ ਰੱਖ ਕੇ ਆਉਣ ਦੀ ਦੇਰੇ, ਤੂੰ ਥੱਲੇ ਆਉਣਾ, ਖਵਾ ਦਾ ਬੁੱਲਾ ਆਵੇਗਾ, ਇਹਨਾਂ ਦੀਵਿਆਂ ਨੂੰ ਬੁਝਾ ਲੇਗਾ। ਦੀਵਾਲੀ ਦੀ ਰਾਤ ਦੇ ਦੀਵੇ ਰੋਜ਼ ਨਹੀਂ ਬਲਦੇ, ਤੇ ਚੇਤੇ ਰੱਖੀ ਜਿਹੜੇ ਸੁੱਖ ਆਰਾਮ ਤੇ ਦੁਨੀਆਂ ਦੇ ਪਦਾਰਥ ਤੂੰ ਭੋਗਣਾ, ਜਿਹੜਾ ਜੀਵਨ ਤੈਨੂੰ ਮਿਲਿਆ ਦੀਵਾਲੀ ਦੇ ਰਾਤ ਦੇ ਦੀਵੇ ਦੀ ਤਰ੍ਹਾਂ, ਇਹਨੇ ਸਦਾ ਨਹੀਂ ਰਹਿਣਾ, ਦੀਵਾ ਇੱਕ ਰਾਤ ਹੀ ਬਲਦਾ ਹੈ, ਤੇ ਤੇਰੀ ਜ਼ਿੰਦਗੀ ਕੇਵਲ ਇੱਕ ਸਵਾਸ ਹੈ। ਉੱਥੇ ਹਵਾ ਦਾ ਬੁੱਲਾ ਆਏ ਤੇ ਦੀਵੇ ਬੁੱਝ ਗਏ, ਤੇ ਤੇਰਾ ਬਾਹਰ ਗਿਆ ਹੋਇਆ ਸਵਾਸ ਅੰਦਰ ਨਾ ਗਿਆ ਤੇ ਤੇਰੇ ਜੀਵਨ ਦੀ ਜੋਤ ਬੁੱਝ ਗਈ। ਇਹਦਾ ਭਾਵ ਅਸਲ ਵਿੱਚ ਇਹ ਹੈ। ਖੈਰ, ਆਪਣੇ ਵਿਸ਼ੇ ਵੱਲ ਮੈਂ ਤੁਰਾਂ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚੋਂ ਰਹਿਮਤ ਭਰੇ ਇਹ ਬਚਨ ਕਿ ਆਪ ਕਿਰਪਾ ਕਰਕੇ ਗੁਰਮੁਖਵਾ ਜੀ ਇਕਾਗਰਤਾ ਬਖਸ਼ਿਓ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਮੈਂ ਆਧਾਰ ਬਣਾ ਕੇ ਅਰਜ਼ ਕਰ ਰਿਹਾ ਕਿ ਦੀਵਾਲੀ ਦੀ ਰਾਤ ਹੈ, ਲੋਕ ਦੀਵੇ ਪੈ ਬਾਲਦੇ ਨੇ। ਚੁਰਸਤੇ ਵਿੱਚ ਇੱਕ ਆਇਆ ਨੀਵੀਂ ਜ਼ਾਤ ਦਾ, ਉਹਨੇ ਆਪਣੇ ਖੱਤ ਵਿੱਚ ਦੀਵਾ ਪਕੜਿਆ, ਜਿਹਨੂੰ ਲੋਕ ਕਹਿੰਦੇ ਨੇ ਨੀਵੀਂ ਜ਼ਾਤ ਦਾ ਦੀਵਾ ਪਕੜਿਆ। ਉਸ ਬੱਚੇ ਨੇ ਰੁੱਖ ਦੇ ਥੱਲੇ ਦੀਵਾ ਬਾਲ ਦਿੱਤਾ ਤੇ ਖੁਸ਼ੀ ਨਾਲ ਘਰ ਨੂੰ ਚਲਾ ਗਿਆ। ਇੰਨੀ ਦੇਰ ਨੂੰ ਇੱਕ ਉੱਚੀ ਜ਼ਾਤ ਵਾਲਾ ਆਇਆ ਤੇ ਉਹਨੇ ਉਸ ਨੀਵੀਂ ਜ਼ਾਤ ਵਾਲੇ ਬੱਚੇ ਨੂੰ ਦੇਖ ਕੇ ਆਪਣੀ ਜ਼ਬਾਨ ਤੋਂ ਇਹ ਸ਼ਬਦ ਕਹਿ, ਤੇਰੀ ਕੀ ਮਜਾਲ ਕਿ ਜਿਸ ਚੁਰਸਤੇ ਵਿੱਚ ਅਸੀਂ ਉੱਚੀ ਜ਼ਾਤ ਵਾਲੇ ਦੀਵੇ ਬਾਲੀਏ ਤੇ ਤੂੰ ਉੱਥੇ ਦੀਵਾ ਬਾਲ ਜਾਏ। ਉਹਨੇ ਇੱਕ ਗੱਲ ਕੀ, ਕਹਿੰਦਾ ਭਰਾਵਾ ਕਿ ਦੀਵਾਲੀ ਦੀ ਰਾਤ ਏ ਸਾਰੇ ਲੋਕ ਦੀਵੇ ਬਾਲਦੇ ਨੇ, ਤੇ ਜੇ ਮੈਂ ਚੁਰਸਤੇ ਵਿੱਚ ਦੀਵਾ ਬਾਲ ਗਿਆ ਤੇ ਤਾਂ ਕੀ ਹੋ ਗਿਆ? ਕਹਿੰਦਾ ਨਹੀਂ, ਤੂੰ ਸ਼ੂਦਰ ਹੈ ਤੇ ਸ਼ੂਦਰਾਂ ਦੇ ਦੀਵੇ ਕਦੀ ਸਵਰਨ ਜਾਤੀ ਵਾਲੇ ਜਿੱਥੇ ਦੀਵੇ ਬਾਲਦੇ ਨੇ ਉੱਥੇ ਨਹੀਂ ਬਾਲ ਸਕਦੇ। ਉਹਨੇ ਬੜਾ ਸਮਝਾਇਆ, ਪਰ ਜਾਣ ਲੱਗਿਆ ਕੀ ਕੀਤਾ, ਉਸ ਉੱਚੀ ਜ਼ਾਤ ਵਾਲੇ ਨੇ ਉਹਦੇ ਬਲਦੇ ਹੋਏ ਦੀਵੇ ਨੂੰ ਫੂਕ ਮਾਰ ਕੇ ਬੁਝਾ ਦਿੱਤਾ ਤੇ ਆਪਣਾ ਦੀਵਾ ਉੱਥੇ ਬਾਲ ਕੇ ਚਲਾ ਗਿਆ। ਖੁਸ਼ ਬੜਾ ਹੈ ਕਿਉਂਕਿ ਇਹਦਾ ਦੀਵਾ ਬੁਝ ਗਿਆ ਤੇ ਮੇਰਾ ਦੀਵਾ ਬਲਦਾ ਪਿਆ ਹੈ। ਸੱਚ ਜਾਣਿਓ, ਇਸ ਸੰਸਾਰ ਵਿੱਚ ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਹੜੇ ਕਿਸੇ ਦੇ ਦੀਵੇ ਬੁਝਾ ਕੇ ਖੁਸ਼ ਹੁੰਦੇ ਨੇ। ਇਹ ਨਹੀਂ ਕਿ ਜੇ ਮੇਰਾ ਬਲਿਆ ਤੇ ਕਿਸੇ ਹੋਰ ਦੇ ਘਰ ਦਾ ਵੀ ਬਲ ਜਾਏ। ਹਕੀਕਤ ਹੈ ਬਹੁਤ ਲੋਕ ਉਹ ਨੇ ਜਿਹੜੇ ਆਪ ਤਰਦੇ ਪਏ ਨੇ, ਦੂਜੇ ਦੀ ਬੇੜੀ ਡੁੱਬ ਜਾਏ ਤੇ ਉਹਦੀ ਡੁੱਬਦੀ ਹੋਈ ਬੇੜੀ ਦੇਖ ਕੇ ਪ੍ਰਸੰਨ ਹੁੰਦੇ ਨੇ, ਪਰ ਇੰਨਾ ਪਤਾ ਨਹੀਂ ਕਿ ਅਜੇ ਤਾਂ ਤੇਰੇ ਵੀ ਜੀਵਨ ਦੀ ਨਈਆ ਚੱਲਦੀ ਪਈ ਹੈ ਸਮੁੰਦਰ ਵਿੱਚ। ਕੀ ਪਤਾ ਤੇਰੇ ਨਾਲ ਕੱਲ ਨੂੰ ਭਾਣੇ ਕੀ ਵਾਪਰ ਜਾਣੇ। ਮਤ ਮਾਣ ਕਰ ਕਿ ਕਿਸੇ ਦੀ ਬੇੜੀ ਡੁੱਬੇ, ਭਾਵੇਂ ਉਹ ਕਿਸੇ ਪੱਖ ਤੋਂ ਡੁੱਬੇ। ਇਹੀ ਕਾਰਨ ਕਿ ਸਿੱਖ ਜਦੋਂ ਵੀ ਕੋਈ ਘਟਨਾ ਵੇਖਦਾ ਹੈ ਤੇ ਯੱਕ ਲੱਖ ਤੋਂ ਅਰਦਾਸ ਵੀ ਜੁੜ ਜਾਂਦਾ ਹੈ। ਜੇ ਕੋਈ ਆਰਥਿਕ ਪੱਖੋਂ ਡੁੱਬਦਾ ਤੇ ਖਤ ਜੁੜ ਜਾਂਦੇ ਨੇ, ਮੇਰੇ ਮਾਲਕਾ ਤੇਰੀ ਖੇਡ ਦਾ ਕੀ ਪਤਾ ਹੈ, ਸੁਲਤਾਨਾ ਘਾ ਕਰਾਏ ਦਾ। ਜੇ ਕੋਈ ਬੰਦਾ ਆਤਮਕ ਜੀਵਨ ਤੋਂ ਡਿੱਗਦਾ, ਹੱਥ ਜੋੜ ਕੇ ਕਹਿੰਦਾ ਪਰਮਾਤਮਾ ਤੇਰੀ ਖੇਡ ਖੈ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ, ਤੇਰੀ ਖੇਡ ਖੈ। ਕਿਉਂਕਿ ਸਿੱਖ ਕਦੀ ਵੀ ਕਿਸੇ ਦੀ ਜ਼ਿੰਦਗੀ ਦੀ ਬੇੜੀ ਡੁੱਬਦਿਆਂ ਦੇਖ ਕੇ ਖੁਸ਼ ਨਹੀਂ, ਕਿਉਂਕਿ ਜੇ ਡੁੱਬਦੀ ਏ ਤੇ ਯਤਨ ਕਰਦਾ ਤਾਂ ਵੀ ਅਰਦਾਸ ਵੀ ਜੁੜਦਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਮਿਹਰ ਕੀਤੀ, ਕਹਿਣ ਲੱਗੇ ਮਤ ਸਮਝ ਮੇਰੇ ਕੋਲ ਸਾਰੇ ਸੁੱਖ ਨੇ, ਕਿਸੇ ਕੋਲ ਨਹੀਂ, ਉਹਨੂੰ ਦੇਖ ਕੇ ਪ੍ਰਸੰਨ ਨਾ ਹੋ। ਬਾਬਾ ਜੀ ਨੇ ਅੰਮ੍ਰਿਤ ਬਚਨ ਕਹਿ ਤੇ ਆਪਾਂ ਪੜ੍ਹਨੇ ਆ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਈ। ਇੱਥੇ ਰੰਕ ਦਾ ਅਖਰੀ ਅਰਥ ਕੇਵਲ ਇਹ ਨਹੀਂ ਕਿ ਜਿਹੜਾ ਬੰਦਾ ਗਰੀਬ ਹੈ, ਗਰੀਬੀ ਦਾ ਸੰਬੰਧ ਅਨੇਕਾਂ ਥਾਵਾਂ ਨਾਲ ਢੁਕਦਾ ਹੈ। ਗੁਣਾ ਕਰਕੇ ਗਰੀਬ ਹੋ ਸਕਦਾ ਹੈ, ਪੈਸੇ ਕਰਕੇ ਗਰੀਬ ਹੋ ਸਕਦਾ ਹੈ, ਧਨ ਕਰਕੇ ਗਰੀਬ ਹੋ ਸਕਦਾ ਹੈ, ਵਿਦਿਆ ਕਰਕੇ ਗਰੀਬ ਹੋ ਸਕਦਾ ਹੈ, ਆਤਮਕ ਜੀਵਨ ਪੱਖੋਂ ਗਰੀਬ ਹੋ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਗਰੀਬੀ ਦੇਖ ਕੇ ਉਹਨੂੰ ਮਜ਼ਾਕ ਨਾ ਕਰ। ਕਹਿਣ ਲੱਗੇ ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅਜੋ ਸੁਣਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਅਜੇ ਕੀ ਪਤਾ ਕਿ ਤੇਰੇ ਨਾਲ ਕੀ ਭਾਣਾ ਵਾਪਰ ਜਾਣਾ ਹੈ। ਉਸ ਉੱਚੀ ਜ਼ਾਤ ਵਾਲੇ ਨੇ ਦੀਵਾ ਬੁਝਾ ਦਿੱਤਾ, ਨੀਵੀਂ ਜ਼ਾਤ ਵਾਲੇ ਦਾ ਆਪਣੇ ਬਲ ਦੇ ਖੋਏ ਨੂੰ ਦੇਖ ਕੇ ਬੜਾ ਖੁਸ਼ ਹੈ। ਉਸ ਵਿਦਵਾਨ ਨੇ ਜਿਸ ਨੇ ਵੀ ਇਹ ਕਹਾਣੀ ਬਣਾਈ ਉਹ ਬੜੀ ਤਹਿ ਤੱਕ ਗਿਆ। ਕਹਿੰਦਾ ਜਿਹਦਾ ਦੀਵਾ ਬੁੱਝਾ ਸੀ ਉਹ ਕੁਝ ਕੁ ਸਮਾਂ ਚੱਕਰ ਲਾ ਕੇ ਫਿਰ ਆ ਗਿਆ। ਕਹਿੰਦਾ ਜੇ ਮੇਰਾ ਬੁੱਝਾ ਹੈ ਤੇ ਮੈਂ ਜਗਦਾ ਇਹਦਾ ਵੀ ਨਹੀਂ ਰਹਿਣ ਦੇਣਾ, ਕਿਉਂਕਿ ਸਵੇਰੇ ਇਹਨੂੰ ਪਤਾ ਲੱਗ ਜਾਏ ਮੇਰੇ ਨੂੰ ਫੂਕ ਮਾਰ ਕੇ ਬੁਝਾਇਆ ਤੇ ਮੈਂ ਤੇਰਾ ਰਾਤ ਬੁਝਾ ਕੇ ਗਿਆ। ਉੱਚੀ ਜ਼ਾਤ ਵਾਲਾ ਬਾਲ ਕੇ ਚਲਾ ਗਿਆ ਤੇ ਆਇਆ ਨੀਵੀਂ ਜ਼ਾਤ ਵਾਲਾ, ਆਪਣਾ ਤੇ ਬੁਝਿਆ ਸੀ, ਉਹਨੇ ਆਉਂਦਿਆਂ ਸਾਰ ਫੂਕ ਮਾਰ ਕੇ ਉਹਦੇ ਦੀਵੇ ਨੂੰ ਵੀ ਬੁਝਾ ਦਿੱਤਾ। ਉੱਚੀ ਜ਼ਾਤ ਵਾਲੇ ਦਾ ਵੀ ਬੁਝ ਗਿਆ, ਨੀਵੀਂ ਜ਼ਾਤ ਵਾਲੇ ਦਾ ਵੀ ਦੀਵਾ ਬੁਝ ਗਿਆ। ਇੱਥੇ ਉਹ ਕਹਿੰਦਾ ਫਿਰ ਦੀਵਿਆਂ ਦੀ ਲੜਾਈ ਸ਼ੁਰੂ ਹੋਈ। ਜਿਹੜਾ ਉੱਚੀ ਜ਼ਾਤ ਵਾਲੇ ਦੇ ਹੱਥਾਂ ਵਿੱਚੋਂ ਆਇਆ ਸੀ ਉਹ ਨੀਵੀਂ ਜ਼ਾਤ ਵਾਲੇ ਨੂੰ ਕਹਿੰਦਾ ਪਿਆ ਤੂੰ ਮੇਰੀ ਬਰਾਬਰੀ ਕਿਵੇਂ ਕਰ ਲਈ। ਨੀਵੀਂ ਜ਼ਾਤ ਵਾਲੇ ਦੇ ਹੱਥ ਵਿੱਚੋਂ ਆਇਆ ਦੀਵਾ ਕਹਿੰਦਾ ਭਰਾਵਾ ਇੱਕ ਥਾਂ ਤੋਂ ਮਿੱਟੀ ਪੱਟੀ ਗਈ, ਇੱਕ ਥਾਂ ਤੋਂ ਮਿੱਟੀ ਅਸੀਂ ਗੁੰਨੀ, ਇੱਕ ਥਾਂ ਤੋਂ ਆਪਾਂ ਇੱਕ ਅੱਗ ਵਿੱਚ ਸਾਨੂੰ ਤਪਾਇਆ ਗਿਆ। ਫਰਕ ਇੰਨਾ ਪਿਆ ਕਿ ਜਦੋਂ ਬਾਜ਼ਾਰ ਵਿੱਚ ਖਰੀਦਣ ਲੱਗੇ ਤੈਨੂੰ ਉੱਚੀ ਜ਼ਾਤ ਵਾਲਾ ਖਰੀਦ ਕੇ ਲੈ ਗਿਆ, ਮੈਨੂੰ ਨੀਵੀਂ ਜ਼ਾਤ ਵਾਲਾ ਖਰੀਦ ਕੇ ਲੈ ਗਿਆ। ਪਿਆਰਿਆ ਚੇਤੇ ਰੱਖੀ ਮਿੱਟੀ ਇੱਕੋ, ਚੱਕ ਇੱਕੋ, ਪਾਣੀ ਇੱਕੋ, ਅੱਗ ਇੱਕੋ, ਦੁੱਖ ਇੱਕੋ ਜਿਹਾ ਪਾਇਆ ਤੇ ਤੂੰ ਵੱਡੇ ਦੇ ਹੱਥ ਵਿੱਚ ਆ ਕੇ ਵੱਡਾ ਬਣ ਗਿਆ। ਹੁਣ ਕਹਿੰਦੇ ਨੇ ਉਸ ਉੱਚੀ ਜ਼ਾਤ ਵਾਲੇ ਦੇ ਹੱਥ ਵਿੱਚ ਪਕੜੇ ਹੋਏ ਜਿਹੜੇ ਦੀਵਾ ਸੀ ਉਹਨੇ ਸ਼ਬਦ ਕਿਹਾ, ਕਹਿੰਦਾ ਠੀਕ ਹੈ ਇੱਕ ਮਿੱਟੀ ਖਾਏ, ਇੱਕ ਪਾਣੀ ਵਿੱਚ ਗੁੰਨੇ, ਇੱਕ ਚੱਕ ਤੇ ਘੁਮਾਏ, ਇੱਕ ਅੱਗ ਵਿੱਚ ਸੜੇ, ਪਰ ਚੇਤੇ ਰੱਖੀ ਆਖਰ ਮੈਂ ਉੱਚੇ ਦੇ ਘਰ ਵਿੱਚੋਂ ਆਇਆ, ਤੂੰ ਨੀਵੇਂ ਦੇ ਘਰ ਵਿੱਚੋਂ ਆਇਆ, ਮੇਰੀ ਬਰਾਬਰੀ ਨਹੀਂ ਕਰ ਸਕਦਾ। ਉਹ ਕਹਿੰਦਾ ਉਸ ਦੀਵੇ ਵਿੱਚ ਪਏ ਹੋਏ 32 ਆਪਸ ਵਿੱਚ ਗੱਲਾਂ ਕੀਤੀਆਂ। ਉਹਨੇ ਕਿਹਾ ਦੇਖ ਇੱਕ ਰੂਹ ਹੈ, ਇੱਕ ਪਿੰਜਣੀ ਰੂਹ ਵੇਲਣੇ ਵਿੱਚ ਵੇਲੇ ਗਏ, ਇੱਕ ਪਿੰਜਣੀ ਵਿੱਚ ਪਿੰਜੇ ਗਏ, ਤੈਨੂੰ ਉੱਚੀ ਜ਼ਾਤ ਵਾਲਾ ਲੈ ਗਿਆ, ਮੈਨੂੰ ਵਿਚਾਰਾ ਗਰੀਬ ਘਰ ਖਰੀਦ ਕੇ ਲੈ ਗਿਆ, ਪਰ ਦੁੱਖ ਤਾਂ ਆਪਾਂ ਕਮਾਈ ਤਾਂ ਇੱਕੋ ਜਿਹੀ ਕੀਤੀ ਹੈ। ਕਹਿੰਦੇ ਨੇ ਉਸ 32 ਨੇ ਜਿਹੜੀ ਸਵਰਨ ਜਾਤੀ ਦੇ ਹੱਥ ਵਿੱਚੋਂ ਆਈ ਸੀ ਉਹ 32 ਕਹਿੰਦੀ ਹੈ ਠੀਕ ਹੈ ਕਿ ਦੁੱਖ ਇੱਕੋ ਜਿਹਾ ਹੈ ਪਰ ਫਰਕ ਬੜਾ ਹੈ, ਮੈਨੂੰ ਸਮਾਜ ਵਿੱਚ ਉੱਚੀ ਥਾਂ ਮਿਲੀ ਹੈ ਤੈਨੂੰ ਉਹ ਨਹੀਂ। ਤੇਲ ਵੀ ਲੜਿਆ, ਦੀਵੇ ਦੀ 32 ਵੀ ਲੜੀ, ਆਪਸ ਵਿੱਚ ਦੀਵੇ ਵੀ ਲੜੇ। ਇੰਨੀ ਦੇਰ ਨੂੰ ਇੱਕ ਫਕੀਰ ਆਇਆ, ਦੇਖੋ ਉਸ ਬੰਦੇ ਨੇ ਸਮਝਾਇਆ ਕਿਹੜੇ ਤਰੀਕੇ ਨਾਲ। ਕਹਿੰਦਾ ਉਹਨੇ ਦੋਨਾਂ ਦੀਵਿਆਂ ਨੂੰ ਲੜਦਿਆਂ ਹੋਇਆ ਦੇਖਿਆ ਤੇ ਮਨ ਵਿੱਚ ਆਵਾਜ਼ ਆਈ, ਮਨਾ ਦੀਵੇ ਤਾਂ ਹਨੇਰੇ ਵਿੱਚ ਲੋਕਾਂ ਨੂੰ ਰਾਹ ਦਿਖਾਉਂਦੇ ਨੇ ਤੇ ਜਿਹੜੇ ਖੁਦ ਦੀਵੇ ਹੀ ਆਪਸ ਵਿੱਚ ਲੜਨ ਲੱਗ ਪੈਣ ਤੇ ਇਹਨਾਂ ਨੇ ਲੋਕਾਂ ਨੂੰ ਹਨੇਰੇ ਵਿੱਚੋਂ ਕਿੱਥੋਂ ਕੱਢਣਾ। ਦੀਵੇ ਤਾਂ ਲੋਕਾਂ ਦਾ ਚਾਨਣ ਮੁਨਾਰਾ ਨੇ, ਦੀਵੇ ਤੇ ਡਿੱਗਦਿਆਂ ਹੋਇਆਂ ਨੂੰ ਮਾਰਗ ਦਰਸ਼ਕ ਬਣਦੇ ਪਏ ਨੇ ਤੇ ਜੇ ਰਾਹ ਦੱਸਣ ਵਾਲਾ ਹੀ ਦੀਵੇ ਹੀ ਆਪਸ ਵਿੱਚ ਝਗੜ ਪਏ ਤੇ ਫਿਰ ਸੱਚ ਜਾਣੋ ਹਨੇਰੇ ਵਿੱਚ ਡੁੱਬੇ ਹੋਏ ਲੋਕਾਂ ਦਾ ਪਾਰ ਉਤਾਰਾ ਕੌਣ ਕਰੇਗਾ। ਫਕੀਰ ਨੇ ਆਪਣੇ ਹੱਥ ਵਿੱਚ ਮਾਚਿਸ ਸੀ, ਇੱਕ ਤੀਲੀ ਬਾਹਰ ਕੱਢੀ, ਉਸ ਤੀਲੀ ਨੂੰ ਬਾਲ ਕੇ ਨੀਵੀਂ ਜ਼ਾਤ ਵਾਲੇ ਦਾ ਦੀਵਾ ਬਾਲਿਆ, ਤੇ ਉਸ ਵੇਲੇ ਆਵਾਜ਼ ਦਿੱਤੀ, ਕਹਿਣ ਲੱਗੇ ਉੱਚੀ ਜ਼ਾਤ ਵਾਲੇ ਨੂੰ, ਹੁਣ ਬੋਲ ਦੱਸ ਕਿਹੜਾ ਵੱਡਾ, ਤੂੰ ਵੱਡਾ ਹੈ ਕਿ ਇਹ ਨੀਵੀਂ ਜ਼ਾਤ ਵਾਲਾ ਜਿਹਨੂੰ ਕਹਿੰਦਾ ਸਾਂ ਇਹ ਵੱਡਾ ਹੈ। ਜਿਹੜਾ ਬੁੱਝਿਆ ਸੀ ਉਹਨੇ ਆਵਾਜ਼ ਦਿੱਤੀ, ਫਕੀਰ ਬਾਬਾ ਵੱਡਾ ਤੇ ਉਹੀ ਹੁੰਦਾ ਜਿਹਦੀ ਜੋਤ ਬਲ ਪਵੇ। ਧਿਆਨ ਦਿਆ ਜੇ, ਵੱਡਾ ਤੇ ਉਹ ਵੇ ਜਿਹਦੇ ਅੰਦਰ ਜੋਤ ਬਲ ਪਵੇ। ਕਹਿੰਦਾ ਠੀਕ ਹੈ, ਮੈਨੂੰ ਸਮਝ ਪੈ ਗਈ, ਮੈਂ ਉੱਚੀ ਜ਼ਾਤ ਵਾਲੇ ਦੇ ਹੱਥਾਂ ਵਿੱਚ ਆਇਆ ਵਾਂ, ਉਹਦੀ ਖੌਮੇ ਦੇ ਜਿਰਮ ਮੇਰੇ ਉੱਤੇ ਅਸਰ ਕਰ ਗਏ ਨੇ। ਉਸ ਫਕੀਰ ਨੇ ਜਿਹੜਾ ਦੀਵਾ ਨੀਵੀਂ ਜਾਤ ਵਾਲੇ ਦੇ ਹੱਥ ਵਾਲਾ ਸੀ, ਉਹਨੂੰ ਬਾਲ ਕੇ ਉਹਦੀ ਲਾਟ ਬੁੱਝੇ ਹੋਏ ਉੱਚੀ ਜਾਤ ਵਾਲੇ ਦੇ ਦੀਵੇ ਦੇ ਮੂੰਹ ਨਾਲ ਲਾਈ, ਉਹਦੀ ਵੀ ਲਾਟ ਬਲੀ, ਦੋਨਾਂ ਦੀਵਿਆਂ ਦੀ ਜੋਤ ਮੂੰਹ ਇਕੱਠੇ ਕਰ ਦਿੱਤੇ। ਤੇ ਫਕੀਰ ਕਹਿੰਦਾ ਹੁਣ ਮੈਨੂੰ ਬੋਲ ਕੇ ਦੱਸੋ, ਦੋਨਾਂ ਵਿੱਚੋਂ ਜਾਤ ਨੀਵੀਂ ਕਿਹੜੀ ਹੈ, ਜੋਤ ਤੇ ਉੱਚੀ ਕਿਹੜੀ ਹੈ, ਦੋਨਾਂ ਵਿੱਚ ਅੰਤਰ ਕੀ ਹੈ। ਦੀਵੇ ਜਦੋਂ ਦੋਨਾਂ ਦੇ ਮੂੰਹ ਜੁੜੇ, ਦੇਖਿਓ ਇਕੱਲੇ ਇਕੱਲੇ ਸਨ ਤੇ ਚਾਰ ਚੁਫੇਰੇ ਚਾਨਣ ਬਖੇਰਦੇ ਸਨ, ਪਰ ਆਪਣੇ ਥੱਲੇ ਹਨੇਰਾ ਸੀ। ਜਦੋਂ ਦੋਨਾਂ ਦੀ ਜੋਤ ਮਿਲੀ ਤੇ ਕੋਈ ਫਰਕ ਨਾ ਰਹਿ ਗਿਆ ਕਿ ਬ੍ਰਾਹਮਣ ਦਾ ਦੀਵਾ ਕਿਹੜਾ ਤੇ ਸ਼ੂਦਰ ਦਾ ਦੀਵਾ ਕਿਹੜਾ, ਦੋਨਾਂ ਦੀ ਜੋਤ ਮਿਲੀ। ਫਕੀਰ ਕਹਿੰਦਾ ਦੱਸੋ ਜੋਤ ਵਿੱਚ ਅੰਤਰ ਹੈ। ਕਹਿਣ ਲੱਗਾ ਨਹੀਂ ਬਾਬਾ, ਵੱਖ ਵੱਖ ਸਾਂ, ਐਵੇਂ ਖੌਮੇ ਦੀ ਲੜਾਈ ਸੀ, ਜੋਤ ਵਿੱਚ ਕੋਈ ਅੰਤਰ ਨਹੀਂ, ਜੋਤ ਤਾਂ ਦੋਨਾਂ ਦੀ ਇੱਕ ਹੋ ਗਈ। ਤੇ ਉਸ ਵੇਲੇ ਫਕੀਰ ਤੁਰਿਆ ਤੇ ਦੀਵਿਆਂ ਨੇ ਸ਼ਬਦ ਕਿਹਾ, ਕਹਿਣ ਲੱਗੇ ਸਾਡੀ ਜੋਤ ਤਾਂ ਇੱਕ ਹੋਈ, ਅੰਦਰ ਦਾ ਹਨੇਰਾ ਵੀ ਗਿਆ, ਪਰ ਇੱਕ ਕਿਰਪਾ ਕਰੀ, ਇਸ ਬਸਤੀ ਵਿੱਚ ਜਾਈ, ਜਿਹੜਾ ਆਪਣੇ ਆਪ ਨੂੰ 84 ਦਾ ਸਰਦਾਰ ਕਹਾਂਦਾ, ਉਹਨੂੰ ਸਮਝ ਨਹੀਂ ਪਈ ਉਹਦੇ ਅੰਦਰ ਵੀ ਕਿਤੇ ਰਹਿਮਤ ਦਾ ਦੀਵਾ ਬਾਲ ਦੇ, ਉਹਨੂੰ ਸਮਝ ਪੈ ਜਾਏ ਕਿ ਜਿਹਦੇ ਅੰਦਰ ਜੋਤ ਬਲ ਪਵੇ ਉਹ ਹੀ ਵੱਡਾ ਹੁੰਦਾ ਹੈ, ਨਾ ਕਿ ਜ਼ਾਤ ਕਰਕੇ ਕੋਈ ਉੱਚਾ ਤੇ ਨੀਵਾਂ ਹੈ। ਪਿਆਰਿਓ, ਉਹ ਫਕੀਰ ਕੌਣ ਹੈ? ਮੈਂ ਬਾਣੀ ਵਿੱਚੋਂ ਇੱਕ ਉਦਾਹਰਨ ਲਈ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਆਏ ਨੇ, ਉਸ ਵੇਲੇ ਊਚ ਨੀਚ ਦੀ ਖਨੇਰੀ ਝੁੱਲੀ ਪਈ ਹੈ। ਮੇਰੇ ਬਾਬੇ ਨੇ ਭਗਤ ਰਵਿਦਾਸ ਜੀ ਨੂੰ ਦੇਖਿਆ ਕਿ ਉਸ ਮਹਾਂਪੁਰਸ਼ ਅੰਦਰ ਜੋਤ ਬਲੀਏ ਤੇ ਲੋਕਾਂ ਦੇ ਸਾਹਮਣੇ ਉਹ ਦੀਵਾ ਰੱਖ ਦਿੱਤਾ। ਦੇਖਿਆ ਬਾਬਾ ਨਾਮਦੇਵ ਵਿੱਚ ਜੋਤ ਬਲੀ ਹੈ। ਮੇਰੇ ਗੁਰੂ ਨਾਨਕ ਸਾਹਿਬ ਨੇ ਉਸ ਜੋਤ ਨੂੰ, ਉਸ ਦੀਵੇ ਨੂੰ ਲੋਕਾਂ ਸਾਹਮਣੇ ਪ੍ਰਗਟ ਕੀਤਾ ਤੇ ਖੁਦ ਆਪ ਵੀ ਇੱਕ ਬਲਦੇ ਹੋਏ ਚਿਰਾਗ ਦੀ ਤਰ੍ਹਾਂ ਲੱਖਾਂ ਕਰੋੜਾਂ ਬੁੱਝੇ ਹੋਏ ਦੀਵਿਆਂ ਨੂੰ ਬਾਲ ਗਏ ਤੇ ਨਾਲ ਇੱਕ ਗੱਲ ਕਹਿ ਗਏ ਕਿ ਦੀਵੇ ਛੋਟੇ ਵੱਡੇ ਹੋ ਸਕਦੇ ਨੇ, ਪਰ ਚੇਤੇ ਰੱਖਿਓ ਜੋਤ ਸਾਰਿਆਂ ਦੀ ਇੱਕ ਹੁੰਦੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ। ਬਾਬਾ ਨਾਮਦੇਵ ਜੀ ਦਾ ਮੈਂ ਸ਼ਬਦ ਆਪ ਨਾਲ ਦੂਸਰਾ ਅਰਜ਼ ਕਰਨਾ ਚਾਹੁੰਦਾ, ਉਹ ਪ੍ਰਭੂ ਇੱਕ ਹੋ ਕੇ ਵੀ ਸਰਬ ਵਿਆਪਕ ਹੈ। ਦਾਤਾਰ ਦੇ ਬਚਨ ਨੇ ਕਿ ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਤੇ ਪ੍ਰਮਾਣ ਦਿੰਦੇ ਨੇ ਏਕਲ ਮਾਟੀ ਕੁੰਜਰ ਚਿੰਟੀ, ਭਾਂਜਨ ਖੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਗੁਰੂ ਤੇਗ ਬਹਾਦਰ ਜੀ ਨੂੰ ਪੜ੍ਹੋ, ਸਾਹਿਬ ਕਹਿੰਦੇ ਨੇ ਘਟ ਘਟ ਮੈਂ ਖਰ ਜੂ ਬਸੈ, ਪਰ ਕੌਣ ਕਹੇਗਾ? ਕਹਿਣ ਲੱਗੇ ਸੰਤਨ ਕਹਿੋ ਪੁਕਾਰ, ਜਿਨ੍ਹਾਂ ਦੇ ਅੰਦਰ ਅਨੁਭਵ ਹੋਇਆ ਉਹਨਾਂ ਪੁਕਾਰ ਕੇ ਕਿਹਾ। ਕਹਿਣ ਲੱਗੇ ਸਗਲ ਬਨਾਸਪਤ ਮਾਹੇ ਬਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਜਿਨ੍ਹਾਂ ਅੰਦਰ ਬਲਦੀ ਹੋਈ ਜੋਤ ਦੇਖੀ, ਉਹਨਾਂ ਪੁਕਾਰ ਕੇ ਕਿਹਾ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਜਿਨ੍ਹਾਂ ਅੰਦਰੋਂ ਮਾਣਿਆ ਉਹਨਾਂ ਬਾਣੀ ਵਿੱਚ ਕਿਹਾ, ਜ਼ਮੀ ਤੁਹੀਂ, ਜ਼ਮਾ ਤੁਹੀਂ, ਮਕੀ ਤੁਹੀਂ, ਮਕਾਂ ਤੁਹੀਂ, ਅਪੂ ਤੁਹੀਂ, ਅਪੈ ਤੁਹੀਂ, ਅਛੂ ਤੁਹੀਂ, ਅਛੈ ਤੁਹੀਂ, ਜਤਸ ਤੁਹੀਂ, ਬ੍ਰਤਸ ਤੁਹੀਂ, ਗਤਸ ਤੁਹੀਂ, ਮਤਸ ਤੁਹੀਂ, ਤੇ ਘੰਟਿਆਂ ਬੱਧੀ ਇੱਕੋ ਆਵਾਜ਼ ਵਿੱਚ ਕਿਹਾ, ਤੁਹੀਂ ਤੁਹੀਂ ਤੁਹੀਂ, ਹੇ ਮੇਰੇ ਮਾਲਕ, ਸਾਰੀਆਂ ਥਾਵਾਂ ਤੇ ਤੂੰ ਆਪ ਸਰਬ ਵਿਆਪਕ ਹੈ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ, ਅੱਜ ਸਵੇਰੇ ਕਥਾ ਕਰਨ ਗਏ, ਗੁਰਮੁਖ ਪਿਆਰੇ ਕੀਰਤਨ ਕਰ ਰਹੇ ਸਨ, ਉਹ ਮੈਨੂੰ ਪ੍ਰਮਾਣ ਹੁਣ ਚੇਤੇ ਆਇਆ, ਅਸੀਂ ਰੋਜ਼ ਇਹ ਬਚਨ ਪੜ੍ਹਨੇ ਹਾਂ। ਪਿਆਰਿਓ, ਗੁਰਮਤ ਸਾਨੂੰ ਕੂਰ ਕਿਰਿਆ ਤੋਂ ਬਚਾਉਂਦੀ ਹੈ, ਕੂਰ ਕਿਰਿਆ ਤੋਂ ਬਚ ਕੇ ਸ੍ਰੀ ਭਗਵਾਨ ਦੇ ਚਰਨਾਂ ਵੀ ਜੋੜਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜ੍ਹੋ। ਦੇਖੋ, ਲੋਕਾਂ ਨੇ ਕੇਵਲ ਰੱਬ ਦੇ ਨਾਮ ਹੀ ਨਹੀਂ ਵੰਡੇ, ਥਾਂ ਵੀ ਨਹੀਂ ਵੰਡੇ, ਇੱਥੋਂ ਤੱਕ ਕਿ ਦਿਸ਼ਾਵਾਂ ਵੀ ਵੰਡ ਦਿੱਤੀਆਂ, ਪਰ ਗੁਰਮਤ ਨੇ ਇੱਕ ਨਵੇਕਲਾ ਜਿਹਾ, ਦੁਨੀਆਂ ਤੋਂ ਵੱਖਰਾ ਜਿਹਾ, ਵਿਲੱਖਣ ਉਪਦੇਸ਼ ਦਿੱਤਾ। ਤੇ ਜਿਹਦੇ ਕਲਾਵੇ ਵਿੱਚ ਸਾਰਾ ਸੰਸਾਰ ਆ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦੇ ਗੁਰੂ ਨੇ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਇੰਡੀਆ ਕਿ ਬਾਬਾ ਨਾਨਕ ਜੀ ਗਏ ਨੇ, ਇੱਕ ਪਾਸੇ ਜਦੋਂ ਗਏ ਭਾਈ ਗੁਰਦਾਸ ਆਪਣੀ ਰਚਨਾ ਵਿੱਚ ਪਹਿਲੀਆਂ ਪੌੜੀਆਂ ਵਿੱਚ ਕਹਿੰਦੇ ਨੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਅੱਗੇ ਜਾ ਕੇ ਬਚਨ ਹੁੰਦਾ, ਉਹ ਪਹਿਲਾਂ ਕਹਿੰਦੇ ਨੇ ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ ਖਦੀ ਖੁਦੀ ਬਕੀਲੀ ਤਕਬਰੀ ਖਿੰਜੋ ਤਾਣ ਕਰੇਣ ਤੰਘਾਣੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ ਰਾਮ ਰਹੀਮ ਕਾਏ ਦੇ ਏਕ ਨਾਮ ਦੋ ਰਾਹ ਭੁਲਾਣੇ ਬੇਦਕ ਤੇ ਭੁਲਾਏ ਕਹਿ ਮੋਏ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮਿਲਾਣੇ ਸਿਰੋ ਨਾ ਮਿਟੇ ਆਵਣ ਜਾਣੇ। ਹੁਣ ਦੇਖੋ ਪਹਿਲਾਂ ਤਰਾਸਦੀ ਏਕ ਹੈ, ਇੱਕ ਦੇ ਦੋ ਨਾਮ ਰਾਮ ਕਹਿ ਦਿੱਤਾ, ਦੂਜੇ ਨੇ ਕਿਹਾ ਨਹੀਂ ਰਾਮ ਕਾਫਰ ਕਹਿੰਦਾ ਮੋਮਨ ਰਹੀਮ ਕਹਿੰਦਾ ਹੈ, ਇੱਕ ਨੇ ਸੁਨਣ ਦੀ ਗੱਲ ਕੀਤੀ, ਦੂਜਾ ਕਹਿੰਦਾ ਨੇ ਜੰਜੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਮੇਰੇ ਸਤਿਗੁਰੂ ਦੇ ਸ਼ਬਦ ਦੀ ਤਸੀਰ ਕੈਸੀ ਸੀ ਪਿਆਰਿਓ, ਜਿਸ ਮੱਕੇ ਵਿੱਚ ਪਹਿਲਾਂ ਲੱਤਾਂ ਮਾਰਦੇ ਪਏ ਨੇ ਉਸ ਬਾਬੇ ਨੂੰ ਜਿਹੜੇ ਦੱਸਣ ਆਏ ਨੇ ਦੁਨੀਆਂ ਦੇ ਲੋਕੋ ਕਿਹੜੀ ਥਾਂ ਏ ਜਿੱਥੇ ਮੇਰੇ ਪਿਆਰੇ ਦੀ ਜੋਤ ਨਹੀਂ, ਤੇ ਉਹੀ ਲੱਤਾਂ ਮਾਰਨ ਵਾਲੇ ਪਰਤ ਕੇ ਬਾਬੇ ਦੀ ਲੱਤ ਤੋਂ ਥੱਲੇ ਚਰਨ ਪਕੜ ਕੇ ਕਹਿੰਦੇ ਨੇ ਅੰਦਰ ਦੀ ਸੋਝੀ ਦੇਣ ਵਾਲਿਆ ਘੱਟੋ ਘੱਟ ਆਪਣੀ ਖੜਾਂ ਦੇ ਜਾ, ਤੇਰੀ ਖੜਾਂ ਵਿੱਚੋਂ ਤੇਰੀ ਯਾਦ ਆਏਗੀ। ਭਾਈ ਸਾਹਿਬ ਦੇ ਬਚਨ ਨੇ ਨਾ ਭਾਈ ਗੁਰਦਾਸ ਹੁਣਾਂ ਦੇ ਕਿ ਧਰੀ ਨਿਸ਼ਾਨੀ ਕੌਸ਼ ਦੀ ਮੱਕੇ ਅੰਦਰ ਪੂਜ ਕਰਾਈ। ਹੁਣ ਕੀ ਕਾਰਨ ਏਡੀ ਵੱਡੀ ਤਬਦੀਲੀ ਕਿਵੇਂ? ਪਹਿਲੀ ਵਾਰ ਦੀ ਪੌੜੀ ਪੜੋ ਤੇ ਕਹਿ ਰਹੇ ਨੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਅਗਲੀ ਪੌੜੀ ਹੈ। ਪਹਿਲੀ ਪੌੜੀ ਵਿੱਚ ਕਹਿੰਦੇ ਨੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ, ਪਰ ਜਦੋਂ ਬਾਬਾ ਜੀ ਦੇ ਸ਼ਬਦ ਦੇ ਨਾਲ ਜੁੜੇ ਬਾਬਾ ਜੀ ਦੀ ਰਬਾਬ ਵੱਜੀ ਪਿਆਰੇ, ਉਸ ਰਬਾਬ ਦਾ ਬਦਲ ਅੱਜ ਤੀਕਰਾ ਸਿੱਖਾਂ ਨੂੰ ਨਹੀਂ ਲੱਭਿਆ। ਜਿਹੜੀ ਰਬਾਬ ਭਾਈ ਮਰਦਾਨਾ ਵਜਾ ਗਏ ਤੇ ਜਿਸ ਰਬਾਬ ਨਾਲ ਮੇਰੇ ਬਾਬੇ ਨੇ ਰੱਬ ਦੇ ਗੀਤ ਗਾਏ, ਉਹ ਰਬਾਬ ਦਾ ਬਦਲ ਕਿਤੋਂ ਵੀ ਨਹੀਂ। ਪ੍ਰਿੰਸੀਪਲ ਗੰਗਾ ਸਿੰਘ ਹੁਣੀ ਕਹਿੰਦੇ ਹੁੰਦੇ ਸਨ, ਕਹਿੰਦੇ ਸਨ ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ, ਸ਼ਬਦ ਬੜਾ ਭਾਵਪੂਰਤ ਉਹਨਾਂ ਨੇ ਵਰਤਿਆ। ਸ਼ੁਰੂ ਕਰਦੇ ਸਨ ਕੱਲ ਕੇ ਫਿਰੰਦੇ ਟਿਗ ਰਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਨਾ ਸੀ, ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਕਹਿਣ ਲੱਗੇ ਇੱਥੇ ਸੱਜਣ ਜੈ ਠੱਗ ਜੱਗ ਲੋਧੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ ਰੱਬ ਆਪੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜੱਗ ਤਾਰ ਨੇ ਬਹਾਨਾ ਸੀ। ਜਿਹਦੀ ਰਬਾਬ ਵਿੱਚੋਂ ਰੱਬ ਨੂੰ ਮਿਲਣ ਦਾ ਰਸ ਪੈਦਾ ਹੁੰਦਾ ਹੈ ਉਹ ਰਬਾਬ ਵੱਜੀ ਜਿੱਥੇ ਕਿਹਾ ਜਾਂਦਾ ਸੀ ਜੇ ਕੋਈ ਗਾਏ ਉਹਨੂੰ ਪੱਥਰ ਮਾਰ ਕੇ ਜਿੰਦੇ ਨੂੰ ਖਤਮ ਕੀਤਾ ਜਾਏ, ਜਦੋਂ ਉੱਥੇ ਰਬਾਬ ਵੱਜੀ ਤੇ ਭਾਈ ਸਾਹਿਬ ਕਹਿੰਦੇ ਨੇ ਦੇਖੋ ਤਬਦੀਲੀ ਕੀ ਆਈ, ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਹੁਣ ਇੰਨੀ ਤਬਦੀਲੀ ਆਈ ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਰਦੰਗ ਰਬਾਬਾ, ਘਰ ਘਰ ਵਿੱਚ ਬਾਬਾ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਹੋਇਆ। ਗੁਰਮਤ ਨੇ ਜਿਹੜਾ ਪਰਪੇਖ ਦਿੱਤਾ ਉਹਨੇ ਇਹ ਨਹੀਂ ਕਿਹਾ ਕਿ ਰੱਬ ਜਿਹੜਾ ਉਹ ਚਾਰ ਦੁਆਰੀ ਵਿੱਚ ਬੰਦ ਹੈ। ਖਿਮਾ ਕਰਿਓ ਸਾਡੀ ਇੱਕ ਬਿਰਤੀ ਏ, ਜਦੋਂ ਗਲਤੀ ਕਰਦਾ ਚੱਲ ਗੁਰਦੁਆਰੇ ਚੱਲ ਕੇ ਸੌ ਚੁੱਕ, ਮੈਂ ਕਹਿੰਦਾ ਉਸ ਬੰਦੇ ਨੂੰ ਗੁਰਮਤ ਦਾ ਪਤਾ ਹੀ ਨਹੀਂ ਜਿਹੜਾ ਕਹਿੰਦਾ ਗੁਰਦੁਆਰੇ ਚੱਲ, ਸਿੱਖ ਚੁਰਸਤੇ ਵਿੱਚ ਵੀ ਖਲੋਤਾ ਤੇ ਗੁਰੂ ਉਹਦੇ ਅੰਗ ਸੰਗ ਹੈ। ਧਿਆਨ ਦਿਆ ਜੀ, ਇੱਕ ਥਾਂ ਹੈ ਜਿੱਥੋਂ ਅਸੀਂ ਸਿੱਖ ਕੇ ਜਾਣਾ, ਮੇਰੇ ਗੁਰੂ ਨੇ ਉਪਦੇਸ਼ ਕੀ ਦਿੱਤਾ। ਇੱਕ ਪਾਸੇ ਅਸੀਂ ਪੜ੍ਹਦੇ ਹਾਂ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਅਸੀਂ ਪੜ੍ਹਦੇ ਹਾਂ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਫਿਰ ਕਿਹੜੀ ਥਾਂ ਧਰਤੀ ਵੀ ਜਿੱਥੇ ਮੇਰੇ ਬਾਬਾ ਜੀ ਆਪ ਸਾਡੇ ਅੰਗ ਸੰਗ ਨੇ। ਇਹੀ ਕਾਰਨ ਕਿ ਸਾਡੇ ਅੰਦਰ ਦਾ ਭਰਮ ਹੁੰਦਾ ਹੈ ਕਿ ਅਸੀਂ ਇੱਥੇ ਜੀਵਨ ਕੁਝ ਹੋਰ ਜੀਨੇ ਆ, ਬਾਹਰ ਜਾ ਕੇ ਜ਼ਿੰਦਗੀ ਸਾਡੀ ਕੁਝ ਹੋਰ ਹੁੰਦੀ ਹੈ। ਖਿਮਾ ਕਰਿਓ, ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਉਹ ਕਹਿੰਦਾ ਹੈ ਕਿ ਦੁਨੀਆ ਇੱਕ ਜੀਵਨ ਵਿੱਚ ਕਈ ਤਰ੍ਹਾਂ ਦੇ ਰੋਲ ਅਦਾ ਕਰਦਾ ਹੈ ਇੱਕ ਇੱਕ ਬੰਦਾ। ਗੁਰਦੁਆਰੇ ਆਉਂਦਾ ਭਗਤ ਹੈ ਤੇ ਕੱਲ ਪਰਸੋਂ ਕਿਤੇ ਦੇਖੋ ਜਿੱਥੇ ਨੱਚਣਾ ਟੱਪਣਾ ਉੱਥੇ ਜਾ ਕੇ ਦੇਖੋਗੇ ਉਹੀ ਬੰਦਾ ਹੋਣਾ ਜਿਹੜਾ ਗੁਰਦੁਆਰੇ ਚੌਂਕੜਾ ਮਾਰ ਕੇ ਬੈਠਾ ਸੀ, ਪਤਾ ਹੀ ਨਹੀਂ ਲੱਗਣਾ ਇਹ ਉਹੀ ਹੈ ਜਿਹੜਾ ਗੁਰਦੁਆਰੇ ਨੇਤਰ ਬੰਦ ਕਰੀ ਬੈਠਾ ਸੀ। ਜੇ ਕਿਤੇ ਪੱਬ ਵਿੱਚ ਝਾਤੀ ਮਾਰੋਗੇ ਕਲੱਬ ਪੱਬ ਵਿੱਚ ਉਹ ਨੱਚਦਾ ਦਿਸੇਗਾ, ਤੇ ਗੁਰਦੁਆਰੇ ਵੀ ਆ ਕੇ ਕਹਿ ਗਏ ਇੰਨੀ ਰਸੀਦ ਮੇਰੀ ਕੱਟ ਦਿਓ। ਸੱਜਣ ਕਹਿੰਦਾ ਕਿ ਚੰਦਾ ਦੇਤੇ ਹੈ ਮਸਜਿਦ ਮੇ, ਸ਼ਰਾਬ ਪੀਤੇ ਹੈ ਮੈਂ ਖਾਨੇ ਮੇ। ਚੰਦਾ ਦੇਤੇ ਹੈ ਮਸਜਿਦ ਮੇ, ਸ਼ਰਾਬ ਪੀਤੇ ਹੈ ਮੈਂ ਖਾਨੇ ਮੇ, ਖੁਦਾ ਵੀ ਰਾਜ਼ੀ ਰਹੇ ਸ਼ੈਤਾਨ ਵੀ ਨਾਰਾਜ਼ ਨਾ ਹੋ। ਰੱਬ ਵੀ ਖੁਸ਼ ਰਹੇ ਤੇ ਸ਼ੈਤਾਨ ਬਿਰਤੀ ਵੀ ਅੰਦਰੋਂ ਪੁੰਗਰਦੀ ਰਹੇ, ਉਹ ਵੀ ਕਦੀ ਨਾਰਾਜ਼ ਨਾ ਹੋਵੇ। ਨਹੀਂ ਪਿਆਰਿਓ, ਗੁਰਮਤ ਦਾ ਮਾਰਗ ਕੇਵਲ ਇੱਕ ਦੇ ਬਣ ਕੇ ਚੱਲਣ ਦਾ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਬੁੱਲਾ ਗਿਆ ਸੀ ਅਨਾਇਤ ਸ਼ਾਹ ਕੋਲ, ਜਦੋਂ ਉਹ ਵਾਪਸ ਆਇਆ ਤੇ ਗਲੀ ਵਿੱਚ ਤੁਰਿਆ ਆਉਂਦਾ, ਰਸਤੇ ਵੀ ਤੁਰਿਆ ਆਉਂਦਾ ਤੇ ਸਾਹਮਣੇ ਕੀ ਦੇਖਿਆ ਕਿ ਇੱਕ ਔਰਤ ਨੇ ਆਪਣੇ ਸਿਰ ਦੇ ਉੱਪਰ ਟੋਕਰੀ ਚੁੱਕੀ ਹੈ। ਤਵੱਜੋ ਦਿਓ ਤੁਸੀਂ ਗੁਰਮਖੋ, ਕਿਸੇ ਦੇ ਘਰ ਵਿੱਚੋਂ ਕੂੜਾ ਚੁੱਕ ਕੇ ਲਿਆਉਂਦੀ, ਮੀਂਹ ਪੈਂਦਾ ਪਿਆ, ਉਸ ਕੂੜੇ ਵਿੱਚੋਂ ਪਾਣੀ ਨਿਕਲ ਨਿਕਲ ਕੇ ਜਿਸਮ ਤੇ ਡਿੱਗਦਾ। ਬੁੱਲਾ ਨੀਵੀਂ ਪਾਈ, ਕਦੀ ਇਧਰ ਕਦੀ ਇਧਰ, ਉਸ ਔਰਤ ਨੇ ਇੱਕੋ ਗੱਲ ਕਹੀ, ਵੇ ਬੁੱਲਿਆ ਕਿੱਥੇ ਬੇਧਿਆਨਾ ਹੋ ਕੇ ਤੁਰਨਾ ਪਿਆ, ਦੋ ਪਾਸੇ ਨਾ ਤੁਰ, ਇੱਕ ਪਾਸੇ ਹੋ ਕੇ ਤੁਰ ਪਾਉ, ਨਹੀਂ ਤੇ ਛਿੱਟਾਂ ਪੈ ਜਾਣਗੀ। ਹੁਣ ਦੇਖੋ ਉਹਦੇ ਕਹਿਣ ਦਾ ਤਰੀਕਾ ਸੀ, ਉਹਦਾ ਮਤਲਬ ਇਹ ਸੀ ਮੈਂ ਸਿਰ ਤੇ ਟੋਕਰੀ ਚੁੱਕੀ ਏ, ਜੇ ਤੂੰ ਇਸ ਤਰੀ ਡਾਵਾਂ ਡੋਰ ਰਿਹਾ ਤੇ ਕਿਤੇ ਮੇਰੀ ਟੋਕਰੀ ਵਿੱਚੋਂ ਨਿਕਲਦੇ ਪਾਣੀ ਦੀਆਂ ਛਿੱਟਾਂ ਤੇਰੇ ਕੱਪੜੇ ਤੇ ਨਾ ਪੈ ਜਾਣ। ਕਹਿਣ ਲੱਗੀ ਇੱਕ ਪਾਸੇ ਹੋ ਕੇ ਤੁਰ, ਐਵੇਂ ਡਾਵਾਂ ਡੋਲ ਰਹੇਗਾ ਕਿਤੇ ਛਿੱਟਾਂ ਨਾ ਪੈ ਜਾਣ। ਬੁੱਲੇ ਨੇ ਇੱਕ ਗੱਲ ਕਹੀ, ਕਹਿੰਦਾ ਹਕੀਕਤ ਇਹੀ ਖਾਈ, ਡਾਵਾਂ ਡੋਲ ਕਦੀ ਦੁਨੀਆਂ ਵਾਲੇ ਪਾਸੇ ਭੱਜਣਾ, ਕਦੀ ਦੀਨ ਵਾਲੇ ਭੱਜਣਾ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਗੁਰਮਤ ਨੇ ਸਾਨੂੰ ਸਰਬ ਵਿਆਪਕ ਵਾਹਿਗੁਰੂ ਨਾਲ ਜੋੜਿਆ। ਗੁਰੂ ਜੀ ਇਹ ਗੱਲ ਸਿਖਾਉਂਦੇ ਨੇ ਕਿ ਰੱਬ ਕੇਵਲ ਇੱਕ ਮਸੀਤ ਵਿੱਚ, ਇੱਕ ਮੰਦਿਰ ਵਿੱਚ, ਇੱਕ ਮੂਰਤੀ ਵਿੱਚ, ਇੱਕ ਥਾਂ ਤੇ ਕੇਵਲ ਨਹੀਂ, ਤੂੰ ਜਿੱਥੇ ਵੀ ਸਿੱਖਾਂ ਆਪਣੀ ਰਸਨਾ ਤੋਂ ਬੈਠ ਕੇ ਸ਼ਬਦ ਨੂੰ ਗਾਏਗਾ, ਜਿੱਥੇ ਤੇਰੇ ਨੇਤਰ ਬੰਦ ਹੋ ਕੇ ਗੁਰੂ ਗੁਰੂ ਜਪੇਗਾ, ਅੰਦਰ ਮਹਿਸੂਸ ਕਰੀ ਤੇਰਾ ਪਰਮਾਤਮਾ ਤੇਰੇ ਅੰਗ ਸੰਗ ਹੈ। ਸਤਿਗੁਰੂ ਨੇ ਇੱਥੇ ਇੱਕ ਬਚਨ ਕਿਹਾ, ਅਸੀਂ ਉਹ ਪੜ੍ਹਨੇ ਸ਼ਬਦ, ਦੱਖਣ ਦੇਸ਼ ਹਰੀ ਕਾ ਵਾਸਾ, ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਤੇ ਜਦੋਂ ਕਿਸੇ ਅੰਦਰੋਂ ਸੱਚ ਪੈਦਾ ਹੁੰਦਾ ਹੈ, ਉਸ ਸੱਚ ਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਹਾਂ, ਅਸੀਂ ਜਿੰਨੀ ਦੇਰ ਤੱਕ ਸੱਚ ਦੀ ਕੇਵਲ ਗੱਲ ਕਰਨੇ ਆ, ਸੱਚ ਨੂੰ ਕਮਾਉਂਦੇ ਨਹੀਂ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸੱਚ ਦੀ ਗੱਲ ਕਰੀਏ ਤੇ ਕੋਈ ਵੀ ਮੂੰਹ ਬੰਦ ਕਰ ਸਕਦਾ, ਪਰ ਜਦੋਂ ਸੱਚ ਅੰਦਰੋਂ ਨਿਕਲ ਪਵੇ, ਪਹਾੜ ਵਿੱਚੋਂ ਫੁੱਟੇ ਹੋਏ ਚਸ਼ਮੇ ਨੂੰ ਕਦੀ ਨਹੀਂ ਕੋਈ ਰੋਕ ਸਕਦਾ, ਇੱਕ ਵਾਰੀ ਫਟਣ ਦੀ ਦੇਰ ਏ, ਪਰਤ ਕੇ ਆਪਣੇ ਆਪ ਹੀ ਦਰਿਆ ਬਣ ਜਾਂਦਾ। ਜਿਹਦੇ ਅੰਦਰੋਂ ਸੱਚ ਨਿਕਲੇ, ਉੱਥੇ ਦੇਖੋ ਮਹਾਂਪੁਰਸ਼ ਬਨਾਰਸ ਵਿੱਚ ਬੈਠਾ, ਉੱਥੇ ਬੈਠਿਆ ਕਹਿ ਰਹੇ ਨੇ ਕਿ ਅੱਲਾਹ ਇੱਕ ਮਸੀਤ ਬਸਤ ਹੈ, ਰੱਬ ਸਰਬ ਵਿਆਪਕ ਹੈ, ਅੱਲਾਹ ਇੱਕ ਮਸੀਤ ਬਸਤ ਹੈ, ਤੇ ਮੈਨੂੰ ਦੱਸ ਸਜਣਾ ਅਵਰ ਮੁਲਕ ਕਿਸ ਕੇਰਾਂ। ਤੇ ਦੂਜੇ ਨੂੰ ਕਹਿੰਦਾ, ਹਿੰਦੂ ਜਿਹੜਾ ਸ਼ਬਦ ਵਰਤ ਰਿਹਾ ਕਿ ਭਗਵਾਨ ਮੂਰਤੀ ਵਿੱਚ ਹੈ, ਅੱਲਾ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਹ ਮੈਂ ਤਤ ਨਖੇਰਾ, ਦੱਖਣ ਦੇਸ਼ ਹਰੀ ਕਾ ਵਾਸਾ, ਪਸ਼ਚਿਮ ਅੱਲਾ ਮੁਕਾਮਾ। ਗੁਰਮਤ ਕਹਿੰਦੀ ਹੈ, ਐਵੇਂ ਦਿਸ਼ਾਵਾਂ ਪਿੱਛੇ ਨਾ ਲੜੀ ਜਾ, ਦਿਲ ਮੈਂ ਖੋਜ, ਦਿਲ ਹੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਆਪਣੇ ਦਿਲ ਵਿੱਚ ਝਾਤੀ ਮਾਰ ਕੇ ਦੇਖ, ਦਿਲ ਵਿੱਚ ਝਾਤੀ ਮਾਰਦਾ ਨਹੀਂ, ਜਿੱਥੇ ਤੇਰਾ ਸਾਈ ਬੈਠਾ ਹੋਇਆ ਹੈ, ਜਿੱਥੇ ਤੇਰੇ ਠਾਕੁਰ ਨੇ ਆਪਣਾ ਆਸਨ ਜਮਾਇਆ ਹੈ। ਗੁਰੂ ਕਲਗੀਧਰ ਜੀ ਦੇ ਬਚਨ ਅਸੀਂ ਰੋਜ਼ ਪੜ੍ਹਨੇ ਆ, ਕਹਿਣ ਲੱਗੇ, ਪਿਆਰਿਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਇਹ ਕੂਰ ਕਿਰਿਆ ਹੈ, ਰੱਬ ਦਾ ਭੇਦ ਨਹੀਂ, ਸਰਬ ਵਿਆਪਕ ਰੱਬ ਦਾ ਪੁਜਾਰੀ ਨਹੀਂ ਕਰਦਾ। ਕਹਿਣ ਲੱਗੇ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ, ਅਵਾਚੀ ਦਾ ਅਖਰੀ ਅਰਥ ਸੰਸਕ੍ਰਿਤ ਦਾ ਸ਼ਬਦ ਦੱਖਣ ਵਾਲਾ ਪਾਸਾ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾਂ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਮਿਰਤਾਨ ਕੋ ਪੂਜਨ ਤਾਇਓ। ਸਿੱਖਾਂ ਦੇਖੀ, ਤੂੰ ਕਿਤੇ ਕੂਰ ਕਿਰਿਆ ਵਿੱਚ ਨਾ ਪੈ ਜੀ। ਸਤਿਗੁਰੂ ਨੇ ਕੂਰ ਕਿਰਿਆ ਤੇ ਸੰਪੂਰਨਤਾ ਕੀਤੀ ਹੈ ਸੋਈਆਂ ਦੀ। ਤੇ ਇੱਕ ਸੱਜਣ ਦਾ ਮੈਂ ਬਚਨ ਪੜ੍ਹ ਰਿਹਾ ਸਾਂ, ਕਹਿੰਦਾ, ਐ ਪੱਥਰ ਕੇ ਸਨਮ ਤੇਰੀ ਕੁਫਰੀ ਮੇ ਕਹਾਂ ਤੱਕ ਸਦਾਕਤ ਹੈ, ਕਿ ਪੱਥਰ ਦੇ ਬਣੇ ਹੋਏ ਭਗਵਾਨ ਮੈਨੂੰ ਇੱਕ ਗੱਲ ਦੱਸ, ਤੇਰੀ ਹਕੀਕਤ ਕੀ ਹੈ, ਐ ਪੱਥਰ ਕੇ ਦੇਵਤੇ ਤੇਰੀ ਕੁਫਰੀ ਮੇ ਕਹਾਂ ਤੱਕ ਸਦਾਕਤ ਹੈ, ਕੱਲ ਸੰਗ ਤਰਾਸ਼ ਕੇ ਪਾਉ ਮੇ ਥਾ ਆਜ ਤੂੰ ਉਸੀ ਕੀ ਇਬਾਦਤ ਹੈ। ਮੈਨੂੰ ਇੰਨਾ ਦੱਸ, ਕੱਲ ਤੂੰ ਪੈਰਾਂ ਥੱਲੇ ਸਾਂ, ਅੱਜ ਤੂੰ ਪੂਜਣ ਯੋਗ ਬਣ ਗਿਆ। ਸਾਹਿਬ ਕਿਰਪਾਲੂ ਜੀ ਕਿੰਨੇ ਨਹੀਂ ਪਿਆਰਿਓ, ਕੋ ਬੁਤਾਨ ਕੋ ਪੂਜਤ ਹੈ ਪਸ਼, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਗੁਰਮਤ ਨੇ ਕਿਹਾ ਕਿ ਸ੍ਰੀ ਭਗਵਾਨ ਦਾ ਭੇਦ ਪਾਣਾ, ਉਹ ਸਰਬ ਵਿਆਪਕ ਹੈ। ਹੁਣ ਇੱਕ ਸਵਾਲ ਪੈਦਾ ਹੁੰਦਾ, ਅੱਜ ਗੁਰੂ ਅਰਜਨ ਸਾਹਿਬ ਨੇ ਇਸ ਨੁਕਤੇ ਨੂੰ ਹੋਰ ਖੋਲਿਆ, ਅਸੀਂ ਕਹਾਂਗੇ ਸਰਬ ਵਿਆਪਕ ਨਾਲ ਪਿਆਰ ਕਿਵੇਂ ਪਏ? ਦੇਖੋ, ਜਿਸ ਗੁਰੂ ਜੀ ਦੇ ਚਰਨਾਂ ਨਾਲ ਸਾਨੂੰ ਜੋੜਿਆ ਨਾ, ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਦਰਸ਼ਨ ਕਰ, ਇਹਦੇ ਅੰਮ੍ਰਿਤ ਬਚਨਾਂ ਨੂੰ ਪੜ੍ਹ, ਗੁਰੂ ਦੇ ਦਰਸ਼ਨ ਤੈਨੂੰ ਦੱਸਣਗੇ ਉਸ ਨਿਰੰਕਾਰ ਨਾਲ, ਉਸ ਸਰਬ ਵਿਆਪਕ ਨਾਲ ਕਿਵੇਂ ਜੁੜਨਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਸੋਰਠ ਕੀ ਵਾਰ ਦੀ ਇੱਕ ਪੌੜੀ ਹੈ, ਉਹਦੇ ਵਿੱਚ ਆਪ ਹੀ ਸਾਹਿਬ ਨੁਕਤੇ ਖੜੇ ਕਰਦੇ ਆ, ਆਪ ਪ੍ਰਸ਼ਨ ਕਰਦੇ ਨੇ, ਆਪ ਕਿਰਪਾਲੂ ਜੀ ਉੱਤਰ ਦਿੰਦੇ। ਇਹ ਪੌੜੀ ਆਰੰਭ ਹੁੰਦੀ ਹੈ, ਸੋ ਪੁਰਖ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ, ਰੱਬ ਅਗੰਮ ਹੈ ਤੇ ਦੱਸੋ ਉਹਨੂੰ ਪਾਇਆ ਕਿਵੇਂ ਜਾਏ। ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ, ਤਿਸ ਰੂਪ ਨ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ। ਕਹਿਣ ਲੱਗੇ ਉਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਦੱਸੋ ਉਹਨੂੰ ਕਿਵੇਂ ਜਪੀਏ। ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਦ ਪਾਈਐ, ਤਿਸ ਰੂਪ ਨ ਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ, ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ। ਸੱਚੇ ਪਾਤਸ਼ਾਹ ਫਿਰ ਉੱਥੇ ਮਿਹਰ ਕਰਦੇ ਨੇ, ਕਹਿੰਦੇ ਨੇ ਐਵੇਂ ਤੂੰ ਬੁੱਧੀ ਦੇ ਤਲ ਤੇ ਨਾ ਸੋਚੀ ਜਾਈ ਰੱਬ ਬਾਰੇ। ਕਹਿਣ ਲੱਗੇ ਰੱਬ ਮਿਲ ਸਕਦਾ ਹੈ, ਇੱਕ ਤਰੀਕਾ, ਉਹ ਨਿਰਗੁਣ ਹੈ, ਉਹ ਨਰੂਪ ਹੈ, ਉਹ ਸਰਬ ਵਿਆਪਕ ਜ਼ਰੂਰ ਏ, ਪਰ ਪਿਆਰਿਆ ਗੁਰ ਪੂਰੇ ਵਿਖਾਲਿਆ ਗੁਰ ਸੇਵਾ ਪਾਈਏ। ਪੂਰੇ ਗੁਰੂ ਨੇ ਰਹਿਮਤ ਕੀਤੀ, ਗੁਰੂ ਦੀ ਸੇਵਾ ਨਾਲ ਉਹ ਰਹਿਮਤਾਂ ਦਾ ਸਾਈ ਮਿਲਦਾ ਹੈ। ਜਿਹਨੂੰ ਦਰਸ਼ਨ ਦੀ ਝਲਕ ਮਿਲੀ ਪਿਆਰਿਓ, ਭਾਵੇਂ ਸਰੀਰਕ ਰੂਪ ਵਿੱਚ ਹਜ਼ੂਰ ਨੇ ਤੇ ਭਾਵੇਂ ਅੱਜ ਸ਼ਬਦ ਰੂਪ ਵਿੱਚ ਸਾਡੇ ਕੋਲ ਬਿਰਾਜਮਾਨ ਨੇ, ਗੁਰੂ ਜੀ ਦੇ ਦਰਸ਼ਨ ਸਾਡੇ ਅੰਦਰ ਨੂੰ ਟਿਕਾ ਦਿੰਦੇ ਨੇ, ਗੁਰੂ ਜੀ ਦੇ ਦਰਸ਼ਨ ਪਰਮਾਤਮਾ ਨਾਲ ਪ੍ਰੀਤ ਪਵਾਉਂਦੇ ਨੇ। ਜੇ ਗੁਰੂ ਕਲਗੀਧਰ ਸਵਾਮੀ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ, ਦੇਖੋ ਅਸੀਂ ਕਈ ਵਾਰੀ ਸ਼ਬਦ ਕਹਿੰਦੇ ਹਾਂ ਨਹੀਂ ਜੀ ਇਹਨਾਂ ਅੱਖਾਂ ਨਾਲ ਦਰਸ਼ਨ ਕੀਤਿਆਂ ਕੁਛ ਨਹੀਂ ਹੁੰਦਾ। ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਅੱਖਾਂ ਨਾਲ ਦਰਸ਼ਨ ਕੀਤਿਆਂ ਬਹੁਤ ਕੁਛ ਹੁੰਦਾ ਹੈ, ਪਰ ਤੇਰੇ ਦਰਸ਼ਨ ਕਰਨ ਦਾ ਤਰੀਕਾ ਕੀ ਹੈ? ਜੇ ਅਸੀਂ ਕਹਿੰਦੇ ਹਾਂ ਅੱਖਾਂ ਨਾਲ ਵੇਖਿਆ ਕੀ ਹੁੰਦਾ ਜੀ? ਬਹੁਤ ਕੁਛ ਹੁੰਦਾ ਹੈ। ਦੇਖੋ ਬੰਦਾ ਚੰਗਾ ਭਲਾ ਤੁਰਿਆ ਜਾਂਦਾ ਘਰੋਂ, ਆਪਣੇ ਆਪਣੇ ਮਨ ਨੂੰ ਪੁੱਛ ਕੇ ਦੇਖੀਏ, ਚੁਰਸਤੇ ਵਿੱਚ ਖਲੋਤੇ ਹੋ ਲੋਕਾਂ ਦੇ ਜਿਸਮ ਨੂੰ ਦੇਖਦੇ ਹਾਂ ਤੇ ਕੀ ਉਹਨਾਂ ਨੂੰ ਦੇਖਣ ਨਾਲ ਸਾਡੇ ਮਨ ਵਿੱਚ ਹਲਚਲ ਨਹੀਂ ਹੁੰਦੀ? ਵੇਖਣ ਦਾ ਵਿਸ਼ਾ ਅੱਖਾਂ ਦਾ। ਮੈਂ ਸਿੱਧੀ ਜੀ ਗੱਲ ਬੇਨਤੀ ਕਰ ਰਿਹਾ, ਜਟਕੀ ਜੀ ਉਦਾਹਰਨ ਹੈ, ਚੰਗੇ ਬੰਦੇ ਨੂੰ ਦੇਖੋ ਉਹਨੂੰ ਦੇਖ ਕੇ ਫੁਰਨੇ ਹੋਰ ਉੱਠਦੇ ਨੇ, ਮੰਦੇ ਨੂੰ ਦੇਖੋ ਫੁਰਨੇ ਹੋਰ ਉੱਠਦੇ ਨੇ, ਉਹ ਕੇਵਲ ਅੱਖਾਂ ਦਾ ਵਿਸ਼ਾ ਹੈ। ਹਾਲਾਂਕਿ ਨਾ ਉਹ ਬੰਦਾ ਸਾਨੂੰ ਜਾਣਦਾ, ਨਾ ਅਸੀਂ ਉਹਨੂੰ ਜਾਣਦੇ ਹਾਂ, ਕੇਵਲ ਉਹਦੇ ਜਿਸਮ ਨੂੰ ਦੇਖਿਆ, ਜਿਸਮ ਨੂੰ ਦੇਖ ਕੇ ਮਨ ਹੋਰ ਫੁਰਨਿਆਂ ਵਿੱਚ ਵਹਿ ਤੁਰਿਆ, ਉਹ ਫੁਰਨੇ ਫਿਰ ਕਈ ਵਾਰੀ ਕਰਮ ਬਣਦੇ ਨੇ। ਜੇ ਜਿਸਮ ਅੱਖਾਂ ਨਾਲ ਦੇਖੀਏ ਅੰਦਰ ਤਬਦੀਲੀ ਆਉਂਦੀ ਹੈ। ਤੂੰ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਤੇ ਬਾਣੀ ਪੜ੍ਹ ਮਣਾ, ਤੇਰੇ ਅੰਦਰ ਵੀ ਤਬਦੀਲੀ ਆਵੇਗੀ। ਕਦੀ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹੋ ਕਿ ਪਰਮਾਤਮਾ ਦੇ ਦਰਸ਼ਨ ਗੁਰੂ ਨਾਲ ਜੁੜ। ਜਿਸ ਬੰਦੇ ਨੇ ਗੁਰੂ ਨੂੰ ਰੱਬ ਰੂਪ ਨਹੀਂ ਜਾਣਿਆ, ਕਈ ਵਾਰੀ ਅਸੀਂ ਸ਼ਬਦ ਵਰਤਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅੱਗੇ ਸਾਡੇ ਕੋਲ ਕੋਈ ਦਲੀਲ ਨਹੀਂ। ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਤੇ ਸ਼ਬਦ ਕਹੇ ਨੇ, ਦੁਨੀਆਂ ਦੇ ਲੋਗੋ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸ਼ਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾ ਹੀ ਭੇਦ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰ ਪਰਮੇਸ਼ਰ ਏਕੋ ਜਾਣ। ਕਿਉਂ? ਕਿਉਂਕਿ ਤੂੰ ਰੱਬ ਦੇ ਦੀਦਾਰ ਪਾਣੇ ਚਾਹੁੰਦੇ ਤੇ ਪਹਿਲਾਂ ਸਤਿਗੁਰੂ ਦੇ ਚਰਨਾਂ ਨਾਲ ਜੁੜ ਪਿਆਰਿਆ। ਤੇ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੋ, ਦਾਤਾ ਜੀ ਗੁਰੂ ਦੇ ਦਰਸ਼ਨ ਕੀ ਨੇ? ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ, ਕਹਿਣ ਲੱਗੇ ਖਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਅੰਮ੍ਰਿਤ ਧਾਰੀ ਬਾਣੀ ਜਿਹੜੀ ਸਤਿਗੁਰੂ ਨੇ ਨਿਮਖ ਜਿਤਨਾ ਸਮਾਂ ਵੀ ਆਪਣੇ ਅੰਦਰੋਂ ਦੂਰ ਨਹੀਂ ਕੀਤੀ। ਜੇ ਸੱਚੇ ਪਾਤਸ਼ਾਹ ਬਾਣੀ ਉਚਾਰਨ ਵਾਲੇ ਖੁਦ ਇਹ ਕਹਿੰਦੇ ਪਏ ਨੇ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਜੇ ਬਾਣੀ ਉਚਾਰਨ ਕਰਨ ਵਾਲੇ ਕਹਿ ਰਹੇ ਨੇ ਗੁਰਬਾਣੀ ਗਾਵੈ ਭਾਈ ਉਹ ਸਬਲ ਸਦਾ ਸੁਖਦਾਈ, ਬਾਣੀ ਉਚਾਰਨ ਕਰਨ ਵਾਲੇ ਕਹਿ ਰਹੇ ਨੇ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹੂੰ, ਬਾਣੀ ਉਚਾਰਨ ਕਰਨ ਵਾਲੇ ਕਹਿ ਰਹੇ ਨੇ ਕਿ ਪਿਆਰਿਓ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸ਼ਬਦ ਕਹਿ ਰਹੇ ਨੇ ਰਾਗ ਆਸਾ। ਕਹਿਣ ਲੱਗੇ ਖਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਅਗਲੀ ਤੁਕ ਹੈ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਤੂੰ ਗੁਰੂ ਕੀ ਬਾਣੀ ਦੇ ਦਰਸ਼ਨ ਕਰ। ਪਿਆਰਿਓ ਅੱਖਾਂ ਨਾਲ ਵੀ ਸਾਡੇ ਅੰਦਰ ਗਿਆਨ ਜਾਂਦਾ ਹੈ। ਜੇ ਅਸੀਂ ਕਹੀਏ ਨਹੀਂ ਜੀ ਅੱਖਾਂ ਦਾ ਕੋਈ ਰੋਲ ਨਹੀਂ, ਦਰਸ਼ਨ ਦੀ ਫਿਲਾਸਫੀ ਕੋਈ ਨਹੀਂ, ਨਹੀਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਤੋਂ ਦੂਰ ਨਹੀਂ। ਅਸੀਂ ਨੇਤਰਾਂ ਨਾਲ ਕਈ ਵਾਰੀ ਜ਼ਬਾਨ ਨਾਲ ਨਹੀਂ ਬੋਲਦੇ, ਆਪਾਂ ਸਿਰਫ ਨੇਤਰਾਂ ਨਾਲ ਜਪਜੀ ਸਾਹਿਬ ਦੇ ਇੱਕ ਇੱਕ ਅੱਖਰ ਨੂੰ ਦੇਖਦੇ ਹਾਂ ਕਿ ਅੱਖਾਂ ਰਾਹੀਂ ਉਹ ਸ਼ਬਦ ਸਾਡੇ ਅੰਦਰ ਨਹੀਂ ਜਾ ਰਹੇ। ਸਰੀਰ ਦਾ ਢਾਂਚਾ ਰੱਬ ਨੇ ਐਸਾ ਬਣਾਇਆ, ਕਈ ਅੰਗਾਂ ਦੀ ਵੀ ਆਪਣੀ ਆਪਣੀ ਭਾਸ਼ਾ ਹੈ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਦੇਖੋ ਰੱਬ ਨੇ ਹਰ ਇੱਕ ਨੂੰ ਗਿਆਨ ਦਿੱਤਾ ਹੈ। ਕਈ ਵਾਰੀ ਚਾਰ ਬੰਦੇ ਇਕੱਠੇ ਹੋਣ ਤੇ ਇੱਕ ਜਣਾ ਗੱਲ ਕਰਦਾ ਹੋਵੇ ਤੇ ਦੂਜਾ ਚਾਹੁੰਦਾ ਵੀ ਇਹ ਗੱਲ ਅੱਗੇ ਨਾ ਜਾਏ, ਉਹ ਜ਼ਬਾਨ ਤੋਂ ਨਹੀਂ ਬੋਲਦਾ, ਕੇਵਲ ਆਪਣੇ ਪੈਰ ਦੀਆਂ ਉਂਗਲਾਂ ਜਿਹੜਾ ਬੋਲਦਾ ਪਿਆ ਉਹਦੇ ਪੈਰ ਨੂੰ ਟੱਚ ਕਰਦਾ, ਉਹਦੇ ਪੈਰ ਨੂੰ ਸਪਰਸ਼ ਕਰਦਾ ਤੇ ਯੱਕ ਲਖਤ ਬੋਲਦਾ ਹੋਇਆ ਬੰਦਾ ਚੁੱਪ ਕਰ ਜਾਂਦਾ। ਇਹਦਾ ਮਤਲਬ ਕਿ ਅੰਗਾਂ ਦੀ ਵੀ ਭਾਸ਼ਾ ਹੈ, ਸਰੀਰ ਨੂੰ ਟੱਚ ਕੀਤਾ ਅੰਗ ਨੇ ਤੇ ਇੱਕੋ ਦਮ ਬੋਲਤੇ ਹੋਏ ਬੰਦੇ ਦੀ ਜ਼ਬਾਨ ਬਦਲ ਗਈ। ਇਹਦਾ ਮਤਲਬ ਅੰਗਾਂ ਨੇ ਇਸ਼ਾਰਾ ਕਰ ਦਿੱਤਾ ਵੀ ਜ਼ਬਾਨ ਬੰਦ ਕਰ। ਜਦੋਂ ਅਸੀਂ ਨੇਤਰਾਂ ਨਾਲ ਗੁਰੂ ਜੀ ਦੀ ਬਾਣੀ ਦੇ ਦਰਸ਼ਨ ਕਰਨੇ ਆ ਪਿਆਰਿਓ, ਇਹ ਨੇਤਰਾਂ ਨਾਲ ਵੀ ਗੁਰੂ ਕੇ ਸ਼ਬਦ ਦਾ ਗਿਆਨ ਸਾਡੇ ਅੰਦਰ ਜਾਂਦਾ ਹੈ। ਸਾਹਿਬ ਨੇ ਕਿਹਾ ਜਦੋਂ ਦਰਸ਼ਨ ਕੀਤੇ ਨੇਤਰਾਂ ਨਾਲ 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 ਅੰਦਰ ਬਾਣੀ ਨੂੰ ਚਿਤਵਿਆ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਮ ਗੁਰ ਗਮ ਹਰ ਦਮ ਨੈ ਜਮ ਹਰ ਕੰਠ ਨਾਨਕ ਉਰਖਾਰੀ ਰੇ। ਤੂੰ ਇੱਕ ਖਿਨ ਸ਼ਬਦ ਨਾਲ ਜੁੜ ਕੇ ਦੇਖ, ਤੇਰੇ ਅੰਦਰ ਨੂੰ ਪੂਰਨ ਟਿਕਾ ਮਿਲੇਗਾ। ਹਜ਼ੂਰ ਮੇਰ ਕਰਦੇ ਨੇ ਸਰਬ ਵਿਆਪਕ ਨਾਲ ਪਿਆਰ ਪੈਂਦਾ ਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਦੀ ਕਿਰਪਾ ਦੁਆਰਾ। ਮੈਂ ਅਰਜ਼ ਕਰ ਰਿਹਾ ਸਾਂ ਕਿ ਆਇਆ ਸੀ ਸ਼ਹਿਦ ਖਾਂ, ਸਿਰਫ ਇੱਕ ਬਿਰਤੀ ਲੈ ਕੇ ਨਸੀਰਾਂ ਨੂੰ ਇਹ ਹੀ ਕਿਹਾ ਸੀ, ਉਹਨੇ ਸੰਡੋਰੇ ਤੁਰਦਿਆਂ ਪੀਰ ਬੁੱਧੂ ਸ਼ਾਹ ਦਾ ਸਾਲਾ ਨਸੀਰਾਂ ਦਾ ਭਰਾ ਤੇ ਸਿੱਖ ਵਿਦਵਾਨਾਂ ਨੇ ਉਹਦੇ ਸ਼ਬਦ ਵੀ ਸਾਂਭ ਕੇ ਰੱਖੇ ਨੇ ਕਿ ਜਦੋਂ ਗੁਰੂ ਦੇ ਦਰਸ਼ਨਾਂ ਦੀ ਝਲਕ ਪਈ ਤੇ ਉਹਨੇ ਆਪਣੀ ਜ਼ਬਾਨ ਤੋਂ ਕੀ ਕਿਹਾ ਸੀ। ਸੰਡੋਰੇ ਆਇਆ, ਪੀਰ ਬੁੱਧੂ ਸ਼ਾਹ ਨੂੰ ਮਿਲਿਆ ਸੀ, ਪੀਰ ਜੀ ਦੇ ਦੋਨਾਂ ਪੁੱਤਰਾਂ ਦੀ ਸ਼ਹਾਦਤ ਲਈ ਉਹਨੇ ਕਈ ਤਰ੍ਹਾਂ ਦੇ ਸ਼ਬਦ ਕਹੇ, ਪਰ ਨਾਲ ਇਹ ਵੀ ਕਿਹਾ ਮੈਂ ਆਨੰਦਪੁਰ ਸਾਹਿਬ ਜਾ ਰਿਹਾ, ਧੰਨ ਗੁਰੂ ਗੋਬਿੰਦ ਸਿੰਘ ਕਲਗੀ ਵਾਲੇ ਨੂੰ ਮੈਂ ਪਕੜਨ ਵਾਸਤੇ ਚੱਲਿਆ ਤੇ ਨਸੀਰਾਂ ਨੂੰ ਕਹਿੰਦਾ ਸੀ ਤੂੰ ਆਸ਼ੀਸ ਦੇ ਮੈਂ ਆਪਣੀ ਮੁਹਿੰਮ ਵਿੱਚ ਫਤਿਹਯਾਬੀ ਹਾਸਲ ਕਰ ਸਕਾਂ। ਤੇ ਜਦੋਂ ਇਹਨੇ ਕਿਹਾ ਆਸ਼ੀਸ ਦੇ ਤੇ ਨਸੀਰਾਂ ਨੇ ਕਿਹਾ ਸੀ ਵੀਰਨਾ ਗੁਰੂ ਗੋਬਿੰਦ ਸਿੰਘ ਜੀ ਤੈਨੂੰ ਮਿਲਣ, ਪਰ ਇੱਕ ਮੈਂ ਤੈਨੂੰ ਅਰਜ਼ ਕਰਾਂ, ਤੂੰ ਹਮਸ਼ੀਰਾ ਹੈ, ਹਮਸ਼ੀਰ ਦਾ ਅਰਥ ਆਪਾਂ ਇੱਕ ਮਾਂ ਦਾ ਸ਼ੀਰ ਦੁੱਧ ਪੀਤਾ ਹੈ, ਮੇਰੇ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਤੂੰ ਬੰਦੂਕ ਨਾ ਚੁੱਕੀ, ਗੋਲੀ ਨਾ ਚਲਾਈ। ਕਹਿਣ ਲੱਗਾ ਮੈਂ ਪਕੜਾਂ ਕਿਵੇਂ? ਕਹਿਣ ਲੱਗੇ ਜੇ ਸੱਚੀ ਮੁੱਚੀ ਘਰੋਂ ਪਕੜਨ ਚੱਲਿਆ ਤੇ ਗੁਰੂ ਗੋਬਿੰਦ ਸਿੰਘ ਮਿਲਣ ਤੇ ਉਹਨਾਂ ਦੇ ਚਰਨ ਘੁੱਟ ਕੇ ਪਕੜਨੇ, ਕਿਉਂਕਿ ਉਹਦੇ ਚਰਨ ਪਕੜ ਕੇ ਤੇਰਾ ਅੰਦਰ ਜਿਹੜਾ ਉਹ ਪ੍ਰੇਮ ਨਾਲ ਭਿੱਜ ਜਾਵੇਗਾ। ਭਾਵਨਾ ਨਾਲ ਚਰਨ ਪਕੜੀ, ਨਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਦੇ ਲਈ ਗਿਆ। ਤੇ ਨਾਲ ਉਹਨੇ ਸ਼ਬਦ ਕਿਹਾ ਗੁਰੂ ਤੇ ਗੋਲੀ ਚਲਾਣੀ ਬਸ ਇਉਂ ਸਮਝੀ ਕਿ ਭੈਣ ਦੇ ਸੀਨੇ ਨੂੰ ਵਿੰਨ ਦਿੱਤਾ ਹੈ। ਪ੍ਰੋਫੈਸਰ ਪੂਰਨ ਸਿੰਘ ਨੇ 10 ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਇਹ ਸ਼ਬਦ ਬੜਾ ਪ੍ਰੇਮ ਭਰੇ ਅੱਖਰਾਂ ਨਾਲ ਇਸ ਘਟਨਾ ਨੂੰ ਉਹਨਾਂ ਨੇ ਉਕਰਿਆ। ਕਹਿੰਦੇ ਨੇ ਇਹਦੇ ਕੰਨਾਂ ਵਿੱਚ ਇੱਕੋ ਹੀ ਆਵਾਜ਼ ਗੂੰਜਦੀ ਰਹੀ, ਗੁਰੂ ਗੋਬਿੰਦ ਸਿੰਘ ਮਿਲਣ ਤੇ ਚਰਨ ਪਕੜੀ ਮੇਰੇ ਵੀਰਾਂ, ਗੋਲੀ ਨਾ ਚਲਾਈ, ਉਹਨਾਂ ਤੇ ਗੋਲੀ ਮੇਰਾ ਸੀਨਾ ਚੀਰ ਜਾਏਗੀ, ਮੇਰੇ ਤੇ ਗੋਲੀ ਚੱਲੇਗੀ। ਕਹਿੰਦੇ ਨੇ ਸੈਦ ਖਾਂ ਗਿਆ, ਆਨੰਦਪੁਰ ਸਾਹਿਬ ਦਾ ਘੇਰਾ ਪਾਇਆ, ਰਾਤ ਨੀਂਦ ਕਿੱਥੇ ਪਵੇ, ਸਵੇਰੇ ਦਿਨ ਚੜਿਆ ਤੇ ਮਨ ਨੇ ਕਿਹਾ ਮਨਾ ਆਖਰ ਕਿਹੜੀ ਰਹਿਮਤ ਹੈ ਕਿ ਮੇਰਾ ਭੈਣ ਤੇ ਭਨੂਜਾ ਆਪਣੇ ਪੁੱਤਰ ਮਰਵਾ ਕੇ ਵੀ ਉਹਦਾ ਸ਼ੁਕਰ ਪੈ ਕਰਦੇ ਨੇ। ਆਖਰ ਰਹਿਮਤਾਂ ਦਾ ਸਾਈ ਕੋਈ ਨਾ ਕੋਈ ਅੰਦਰੋਂ ਰਹਿਮਤ ਲੈ ਕੇ ਬੈਠਾ, ਜਿਹੜੇ ਪੁੱਤਰ ਮਰਵਾਉਣ ਲੋਕ ਤੁਰ ਪਏ, ਨਹੀਂ ਤੇ ਪਿਆਰਿਓ ਕਿਹੜਾ ਤੁਰਦਾ ਹੈ ਕਿਸੇ ਪਿੱਛੇ ਆਪਣੇ ਪੁੱਤਰਾਂ ਨੂੰ ਮਰਵਾਉਣ ਲਈ। ਕਿਹੋ ਜੀ ਰਹਿਮਤ ਹੈ ਇਹਦੇ ਕੋਲ, ਸਵੇਰੇ ਦਿਨ ਚੜਿਆ ਘੇਰਾ ਪਾਇਆ ਗਿਆ, ਮੇਰੇ ਚੋਜੀ ਪ੍ਰੀਤਮ ਆਪ ਘੋੜੇ ਤੇ ਸਾਹਮਣੇ ਆਏ ਤੇ ਆਵਾਜ਼ ਦਿੱਤੀ ਸ਼ਹਿਦ ਖਾਂ ਚਲਾ ਗੋਲੀ। ਆਪਣੇ ਵੱਲੋਂ ਇਹ ਨਿਸ਼ਾਨਾ ਦਾਗਣ ਲੱਗਦਾ, ਇੱਕੋ ਦਮ ਹੱਥ ਕੰਬਦੇ ਨੇ ਤੇ ਆਵਾਜ਼ ਆਉਂਦੀ ਏ ਕਿ ਚਰਨ ਪਕੜਨੀ ਗੋਲੀ ਨਾ ਚਲਾਈ, ਗੁਰੂ ਤੇ ਚਲਾਈ ਗੋਲੀ ਭੈਣ ਦਾ ਸੀਨਾ ਵਿੰਨਣਾ ਹੈ। ਹਜ਼ੂਰ ਦੂਜੀ ਵਾਰ ਕਹਿੰਦੇ ਨੇ
ਕਿ ਸੈਦ ਖਾਂ ਗੋਲੀ ਚਲਾਹ ਸੁਣ ਹੋ ਗਿਆ। ਤੀਜੀ ਆਵਾਜ਼ ਦਿੰਦੇ ਨੇ ਸੈਦ ਖਾਂ ਗੋਲੀ ਚਲਾਹ, ਇੱਕੋ ਦਮ ਬੰਦੂਕ ਸੱਟ ਕੇ ਕਹਿੰਦਾ ਖੁਦਾ ਆਏਦ ਕਿ ਮੈਂ ਆਏਦ ਖੁਦਾ ਬੰਦਾ, ਇਹ ਸ਼ਬਦ ਉਹਨੇ ਵਰਤੇ ਨੇ। ਕਹਿੰਦਾ ਦੁਨੀਆਂ ਦੇ ਲੋਕੋ ਦੇਖੋ ਜਿਹਨੂੰ ਪਕੜਨ ਆ ਗਿਆ ਰੱਬ ਦਾ ਸਾਕਾਰ ਰੂਪ ਆ ਗਿਆ ਹੈ। ਖੁਦਾ ਆਏਦ ਕਿ ਮੈਂ ਆਏਦ ਖੁਦਾ ਬੰਦਾ, ਦਰ ਹਕੀਕਤ ਮਿਜ਼ਾਜ ਆਏਦ, ਕਹਿਣ ਲੱਗਾ ਹਕੀਕਤ ਵਿੱਚ ਰੱਬ ਆਪਣਾ ਚੋਲਾ ਪਾ ਕੇ ਆ ਗਏ, ਬੰਦੂਕ ਸੱਟੀ ਤੇ ਚਰਨ ਪਕੜੇ ਸੱਚੇ ਪਾਤਸ਼ਾਹ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ ਸੈਦ ਖਾਂ ਬਾਹਰ ਦੇ ਨਿਸ਼ਾਨੇ ਮਾਰਨ ਤੁਰਿਆ, ਅੰਦਰ ਵਾਲ ਝਾਤੀ ਮਾਰ ਕੇ ਦੇਖ, ਅੰਦਰ ਨੂੰ ਜਿੱਤਣ ਦੀ ਕੋਸ਼ਿਸ਼ ਕਰ। ਪਿਆਰਿਓ ਆਖਰ ਉਹ ਝਲਕ ਸੀ, ਉਹਨੇ ਦੀਦਾਰ ਪਾਏ ਗੁਰੂ ਦੀ ਰਹਿਮਤ ਵਿੱਚੋਂ ਵਰਤੀ ਤੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਉਹਨੇ ਕਿਹਾ ਕਿ ਰੱਬ ਆ ਗਿਆ, ਪਰਮਾਤਮਾ ਆ ਗਿਆ, ਆਪ ਵਾਹਿਗੁਰੂ ਆ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜੇ ਸਰਬ ਵਿਆਪਕ ਨਾਲ ਜੁੜਨਾ ਹੀ ਤੇ ਪਹਿਲਾਂ ਗੁਰੂ ਨਾਲ ਜੁੜ ਪਿਆਰਿਆ, ਕਿਉਂਕਿ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰੂ ਵਿੱਚ ਉਹ ਆਪ ਟਿਕਿਆ, ਉਹਦੇ ਨਾਲ ਤੂੰ ਸਾਂਝ ਬਣਾਏ। ਸਾਹਿਬ ਕਿਰਪਾਲੂ ਜੀ ਨੇ ਅੱਜ ਦੇ ਇਸ ਸ਼ਲੋਕ ਵਿੱਚ ਕਿਰਪਾ ਵੀ ਇਹ ਕੀਤੀ, ਬਚਨ ਕੀਤਾ ਹੈ ਜਥ ਦਰ ਤੇ ਜਿੱਥੇ, ਕੱਥ ਦਰ ਤੇ ਕਿੱਥੇ, ਰਮਣੰਗ ਦਾ ਅਖਰੀ ਅਰਥ ਤੇ ਸਰਬ ਵਿਆਪਕ, ਜਿੱਥੇ ਕਿੱਥੇ ਹੈ ਮੇਰਾ ਪਿਆਰਾ ਵਾਹਿਗੁਰੂ ਹੀ ਸਰਬ ਵਿਆਪਕ ਹੈ, ਹਰ ਥਾਂ ਤੇ ਉਹ ਹੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਕਹਿੰਦੇ ਨੇ ਦਿਲ ਅਗਰ ਦਾਨਾ ਬਵਦ ਅਨੰਦਰ ਅੰਦਰ ਕਨਾਰ ਯਾਰ ਹਸਤ, ਜੇ ਤੇਰਾ ਦਿਲ ਸਾਫ਼ ਹੈ ਨਾ ਯਾਰ ਬੁੱਕਲ ਵਿੱਚ ਹੈ। ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ, ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ, ਜੇ ਵੇਖਣ ਵਾਲੇ ਨੇਤਰ ਖੋਣ ਤੇ ਖੋਜਣ ਵਾਲਾ ਦਿਲ ਹੋਵੇ। ਜਥ ਕਥ ਰਮਣੰਗ, ਸਹਿਬ ਕਹਿਣ ਲੱਗੇ ਪਿਆਰਿਆ ਸ਼ਰਣੰਗ ਸਰਬੱਤਰ ਜੀਅਣ ਹੈ, ਜਿੱਥੇ ਕਿੱਥੇ ਦੇਖਣਾ ਉਹ ਪਿਆਰਾ ਵਾਹਿਗੁਰੂ ਰਮਿਆ ਤੇ ਇੰਨਾ ਕਿਰਪਾਲੂ ਵੇ ਸਾਰਿਆਂ ਜੀਵਾਂ ਦਾ ਸਹਾਰਾ ਉਹ ਵੇ। ਪਿਆਰਿਓ ਇਸ ਦੁਨੀਆਂ ਵਿੱਚ ਕੋਈ ਕਿਸੇ ਬੰਦੇ ਦਾ ਕੋਈ ਬੰਦਾ ਸਹਾਰਾ ਨਹੀਂ ਬਣਦਾ, ਜੇ ਬਣਦਾ ਮਤ ਸਮਝੇ ਮੈਂ ਪਰਮਾਤਮਾ ਪ੍ਰੇਰ ਕੇ ਉਹਨੂੰ ਤੋਰਦਾ ਪਿਆ ਹੈ। ਸਾਰੇ ਜੀਵਾਂ ਦਾ ਸਹਾਰਾ ਰੱਬ ਹੈ। ਭਗਤ ਧੰਨਾ ਜੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਰਾਗ ਆਸਾ ਵਿੱਚ ਬਚਨ ਹੈ, ਰਾਗ ਆਸਾ ਵਿੱਚ ਇੱਕ ਸ਼ਬਦ ਹੈ। ਹਲ ਵਾਹਣ ਵਾਲਾ ਉਹ ਬੰਦਾ, ਦਸਾਂ ਨਵਾਂ ਦੀ ਕਿਰਤ ਕਰਨ ਵਾਲੇ, ਤੇ ਅੱਜ ਵੀ ਮੈਂ ਅਰਜ਼ ਕਰਕੇ ਆਇਆ ਗਿਆਨ ਆਤਮਕ ਗਿਆਨ ਬੁੱਧੀ ਦਾ ਵਿਸ਼ਾ ਨਹੀਂ, ਆਤਮਕ ਗਿਆਨ ਭਾਵਨਾ ਤੇ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਨਾਮ ਹੈ, ਕਿਸੇ ਅੰਦਰ ਵੀ ਪੈਦਾ ਹੋ ਸਕਦਾ। ਤੇ ਸਿੱਖ ਜਿਹੜਾ ਉਹ ਇਹ ਨਹੀਂ ਦੇਖਦਾ ਗਿਆਨ ਕਿਹੜੀ ਜ਼ਾਤ ਦੇ ਬੰਦੇ ਵਿੱਚ ਆਇਆ। ਬਾਬਾ ਜੀ ਨੇ ਤੇ ਇੱਕੋ ਗੱਲ ਕਹੀ, ਉਹ ਜੇ ਪਾਣੀ ਪੀਣਾ ਹੀ ਤੇ ਭਾਂਡੇ ਨਾ ਵੇਖ, ਤੂੰ ਇਹ ਦੇਖ ਪਾਣੀ ਭਾਂਡੇ ਵਿੱਚੋਂ ਨਿਕਲਦਾ ਤੇ ਬੁੱਕ ਕਰਕੇ ਪਾਣੀ ਪੀ ਲੈ। ਜੇ ਤੂੰ ਇਹ ਦੇਖਦਾ ਰਿਹਾ ਜੀ, ਇਹ ਜੀ ਭਗਤ ਰਵਿਦਾਸ ਜੀ ਨੇ, ਇਹ ਨਾਮਦੇਵ ਜੀ ਨੇ, ਬਾਬਾ ਜੀ ਨੇ ਕਿਹਾ ਤੂੰ ਭਾਂਡੇ ਨਾ ਦੇਖ, ਤੂੰ ਇਹਨਾਂ ਭਾਂਡਿਆਂ ਦੇ ਅੰਦਰੋਂ ਨਿਕਲਦੀ ਕੋਈ ਬਾਣੀ ਨੂੰ ਦੇਖ, ਤੇਰੀ ਪਿਆਸ ਬੁਝਾਏਗੀ। ਭਗਤ ਧੰਨਾ ਜੀ ਦੇਖੋ ਉਹਨਾਂ ਦਾ ਗਿਆਨ, ਰੱਬ ਦੀ ਬੰਦਗੀ ਕਰਕੇ ਉਹਨਾਂ ਇੱਕ ਸ਼ਬਦ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਕਿ ਪਰਮਾਤਮਾ ਸਾਰੇ ਜੀਵਾਂ ਦਾ ਦਾਤਾ ਹੈ, ਜੇ ਯਕੀਨ ਬਾਜੈ। ਉਹਨਾਂ ਨੇ ਪਹਿਲਾ ਬਚਨ ਕੀਤਾ ਚਿਤ ਚੇਤਸ ਕੀ ਨਹੀਂ ਦਿਆਲ ਦਮੋਦਰ, ਬਿਬੈ ਨਾ ਜਾਣਸ ਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਸਭ ਜੀਵਾਂ ਦਾ ਆਸਰਾ ਰੱਬ ਹੈ, ਤੇ ਉਹਨਾਂ ਤਿੰਨ ਪ੍ਰਮਾਣ ਦਿੱਤੇ। ਤੇ ਮੇਰਾ ਖਿਆਲ ਉਹ ਤਿੰਨ ਪ੍ਰਮਾਣ ਆਪਾਂ ਬਰੀਕੀ ਵਿੱਚ ਵਾਚੀਏ ਤੇ ਸਾਡੀ ਤਸੱਲੀ ਕਰਾ ਦਿੰਦੇ, ਸਾਡੇ ਤਰਕ ਕੁਤਰਕ ਇੱਕ ਪਾਸੇ ਰਹਿ ਜਾਂਦੇ। ਕਹਿੰਦੇ ਨੇ ਪਹਿਲੀ ਗੱਲ ਸੁਣ, ਤੂੰ ਹੁਣ ਜਵਾਨ ਨਾਲ ਬੋਲਣਾ, ਹੱਥਾਂ ਨਾਲ ਕੰਮ ਕਰਨਾ, ਪੈਰਾਂ ਨਾਲ ਤੁਰਨਾ, ਕੰਨਾਂ ਨਾਲ ਸੁਣਨਾ, ਤੇ ਬਣਿਆ ਬੈਠਾ ਤੂੰ ਘਰ ਦੇ ਜੀਆਂ ਦਾ ਰਿਜ਼ਕ ਦਾਤਾ, ਮੈਨੂੰ ਦੱਸ ਜਦੋਂ ਮਾਤਾ ਦੇ ਉਧਰ ਵਿੱਚ ਪਾਣੀ ਦੇ ਵਿੱਚ ਤੂੰ ਤਰਦਾ ਸੈਂ, ਕਿਉਂਕਿ ਪਹਿਲਾਂ ਇੱਕ ਸੈੱਲ ਸਿਰਫ ਪਾਣੀ ਤੇ ਤਰਿਆ ਹੈ, ਉਹ ਨਿੱਕਾ ਜਿਹਾ ਜੀਵ ਕਿੰਨਾ ਕੁ ਜੀਵ ਸੀ, ਉਸ ਪਾਣੀ ਵਿੱਚੋਂ ਤਰਦਿਆਂ ਤਰਦਿਆਂ ਰੱਬ ਨੇ 6 ਮਹੀਨੇ ਵਿੱਚ ਇਹਦਾ ਢਾਂਚਾ ਬਣਾ ਦਿੱਤਾ। ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਗੰਢੇਂਦਿਆਂ 6 ਮਾਹ, ਗੰਢਦਿਆਂ ਗੰਢਦਿਆਂ ਪੂਰਾ ਢਾਂਚਾ ਬਣਾਉਂਦਿਆਂ 6 ਮਹੀਨੇ ਲਾਏ। ਕਹਿਣ ਲੱਗੇ ਪਾਣੀ ਵਿੱਚ ਹੈ, ਤੇਰੇ ਕੋਲ ਬੋਲ ਨਹੀਂ, ਤੇਰੇ ਕੋਲ ਕੰਨਾਂ ਦੀ ਸਰੋਤ ਨਹੀਂ, ਤੇਰੇ ਕੋਲ ਹੱਥਾਂ ਨਾਲ ਕਿਰਤ ਕਰਨ ਨੂੰ ਕੁਝ ਨਹੀਂ, ਦੇਖ ਪਰਮਾਤਮਾ ਸਭ ਦਾ ਸਹਾਰਾ, ਭਰੋਸਾ ਕਰ, ਮਾਤਾ ਦੇ ਉਦਰ ਦੇ ਪਾਣੀ ਵਿੱਚ ਵੀ ਰੱਬ ਤੈਨੂੰ ਰਿਜ਼ਕ ਪਿਆ ਦਿੰਦਾ ਹੈ। ਜਿੱਥੇ ਆਦਮੀ ਦੀ ਕੋਈ ਤਾਕਤ, ਆਦਮੀ ਦਾ ਕੋਈ ਬਲ ਨਹੀਂ ਚੱਲਦਾ, ਮਤ ਸਮਝੇ ਮਨੁੱਖ ਕਿ ਉਸ ਬੱਚੇ ਦੀ ਪਰਵਰਿਸ਼ ਕੇਵਲ ਮਾਂ ਕਰ ਰਹੀ ਹੈ, ਹਕੀਕਤ ਵਿੱਚ ਮਾਂ ਦੇ ਅੰਦਰ ਕੇਵਲ ਉਹ ਵਰਤ ਕੇ ਉਹਨੂੰ ਰੋਜੀ ਦੇ ਰਿਹਾ ਹੈ। ਪਰ ਬੰਦਾ ਤਰਕ ਕਰਦਾ, ਕਹਿੰਦਾ ਨਹੀਂ ਜੀ, ਮਾਂ ਰਹੀ ਉਹਨੂੰ ਸਭ ਕੁਛ ਮਿਲਿਆ, ਮਾਂ ਨਾ ਹੁੰਦੀ ਤੇ ਉਹਨੂੰ ਰੋਜੀ ਕਿੱਥੋਂ ਮਿਲਦੀ? ਮਾਂ ਕੋਲ, ਮਾਂ ਦੇ ਅੰਦਰ ਪਲਿਆ ਤੇ ਰਿਜ਼ਕ ਮਿਲਿਆ। ਤੇ ਉਸ ਮਹਾਂਪੁਰਸ਼ ਨੇ, ਅਲਵਾਣ ਵਾਲੇ ਨੇ ਦੂਜੀ ਉਦਾਹਰਣ ਦਿੱਤੀ, ਕਹਿਣ ਲੱਗੇ ਚਲੋ ਇੱਕ ਮਨੁੱਖ ਦੀ ਤੇ ਮਾਂ, ਇੱਕ ਆਦਮੀ ਨੂੰ ਤੇ ਮਾਂ ਦੇ ਉਦਰ ਵਿੱਚ ਮਾਂ ਰਾਹੀਂ ਰਿਜ਼ਕ ਮਿਲਿਆ। ਪਰ ਕਹਿੰਦੇ ਨੇ ਕੱਛੂ ਕੁੰਮੀ ਵੱਲ ਝਾਤੀ ਮਾਰ, ਉਹ ਤਾਂ ਆਪਣੇ ਆਂਡੇ ਵੀ ਬਾਹਰ ਰੇਤੇ ਵਿੱਚ ਦੇ ਕੇ ਆਉਂਦੀ, ਪਾਣੀ ਚੋਂ ਨਿਕਲਦੀ, ਰੇਤੇ ਵਿੱਚ ਆਂਡਾ ਦਿੱਤਾ, ਪਰਤ ਕੇ ਆਂਡੇ ਕੋਲ ਜਾਂਦੀ ਵੀ ਨਹੀਂ, ਆਪ ਪਾਣੀ ਵਿੱਚ ਰਹਿ ਗਈ। ਜੇ ਕੇਵਲ ਇਹ ਤੂੰ ਤਰਕ ਕਰਕੇ ਖੰਡਨ ਕਰਨਾ, ਮਾਂ ਰਾਹੀਂ ਆਸਰਾ ਮਿਲਿਆ, ਮਾਂ ਸਹਾਰਾ ਸੀ। ਕਹਿਣ ਲੱਗੇ ਕੱਛੂ ਕੁੰਮੀ ਦੇ ਆਂਡੇ ਬਾਹਰ ਰੇਤੇ ਵਿੱਚ ਨੇ, ਆਪ ਪਾਣੀ ਵਿੱਚ ਹੈ, ਬਸ ਹਾਂ ਇੱਕ ਕੰਮ ਜ਼ਰੂਰ ਕਰਦੀ ਹੈ ਕਿ ਦਿਨ ਵਿੱਚ ਆਪਣੇ ਪਏ ਹੋਏ ਆਂਡੇ ਦਾ ਧਿਆਨ ਜ਼ਰੂਰ ਟਿਕਾਉਂਦੀ। ਇੱਕ ਵਾਰੀ ਉਹਨੂੰ ਧਿਆਨ ਨਾਲ ਜ਼ਰੂਰ ਤੱਕਦੀ ਹੈ, ਦੂਰ ਬੈਠੀ ਧਿਆਨ ਟਿਕਾਉਂਦੀ ਹੈ, ਮੂੰਹ ਵਿੱਚ ਪਾਣੀ ਲੈ ਕੇ ਜਿਸ ਪਾਸੇ ਆਂਡਾ ਪਿਆ ਕੱਛੂ ਕੁੰਮੀ ਉਧਰ ਪਾਣੀ ਸੱਟਦੀ ਪਈ ਹੈ। ਕਹਿਣ ਲੱਗੇ ਦੇਖ ਰੱਬ ਦੀ ਖੇਡ ਕਿ ਉਹ ਮਾਂ ਆਪਣੇ ਬੱਚੇ ਤੋਂ ਦੂਰ ਹੈ ਤਾਂ ਮਾਂ ਹੀ, ਭਾਵੇਂ ਉਹ ਵੱਖਰੀ ਜੂਣ ਹੈ, ਉਹਦੇ ਅੰਦਰ ਵੀ ਰੱਬ ਨੇ ਬੱਚੇ ਲਈ ਮੋਹ ਪੈਦਾ ਕੀਤਾ। ਕਹਿਣ ਲੱਗੇ ਉਹ ਮਾਂ ਬੱਚੇ ਤੋਂ ਆਂਡੇ ਤੋਂ ਦੂਰ, ਤੇ ਉਹਨੂੰ ਰਿਜ਼ਕ ਉਹਨੂੰ ਸਹਾਰਾ ਕਿੰਨੇ ਦਿੱਤਾ? ਤੇ ਆਦਮੀ ਨੇ ਕਿਹਾ ਜੇ ਉਹ ਧਿਆਨ ਨਾ ਧਰਦੀ ਫਿਰ ਬੱਚਾ ਕਿੱਥੇ ਜਿੰਦਾ ਰਹਿੰਦਾ? ਉਸ ਮਹਾਂਪੁਰਸ਼ ਨੇ ਤੀਜਾ ਬਚਨ ਕਹਿ ਕੇ ਤਸੱਲੀ ਕਰਾ ਦਿੱਤੀ, ਆਦਮੀ ਦੇ ਬੱਚੇ ਨੂੰ ਰਿਜ਼ਕ ਤੂੰ ਕਹਿੰਦਾ ਮਾਂ ਹੀ ਮਿਲਿਆ, ਕੱਛੀ ਕੁੰਮੀ ਦੇ ਬੱਚੇ ਨੂੰ ਧਿਆਨ ਨਾਲ ਮਿਲਿਆ। ਕਹਿਣ ਲੱਗੇ ਪੱਥਰ ਦੇ ਵਿੱਚ ਤਾਂ ਹਵਾ ਵੀ ਨਹੀਂ ਨਿਕਲਦੀ ਪਈ ਪਿਆਰਿਆ, ਉੱਥੇ ਕਿਹੜੇ ਦਰਵਾਜੇ ਨੇ? ਪੱਥਰ ਦੇ ਕੀੜਿਆਂ ਨੂੰ ਜਿਹੜਾ ਸਹਾਰਾ ਪਿਆ ਦਿੰਦਾ, ਯਕੀਨ ਕਰੀ ਉਹ ਪਰਮਾਤਮਾ ਸਾਰਿਆਂ ਜੀਆਂ ਦਾ ਸਹਾਰਾ। ਉਸ ਮਹਾਂਪੁਰਸ਼ ਦੇ ਬਚਨ ਜਦੋਂ ਅਸੀਂ ਪੜ੍ਹਨੇ ਦਲੀਲਾਂ, ਉਹਨਾਂ ਨੇ ਤਿੰਨ ਬਚਨ ਕਹੇ ਨੇ, ਚਿਤ ਚੇਤਸ ਕੀ ਨੀ ਦਿਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਐਸਾ ਖਸਮ ਹਮਾਰਾ, ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਖਨ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਤਾਂ ਵਿਚਾਰਾ ਬੰਦ ਹੈ ਕਿਸੇ ਦੇਖੇ, ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀ ਕਹਿ ਧੰਨਾ, ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਹਜ਼ੂਰ ਕਿਰਪਾਲੂ ਮੇਰ ਪੈ ਕਰਦੇ ਨੇ ਪਿਆਰੇ, ਜਤ ਕਥ ਰਮਣੰਗ, ਕੱਲਾ ਸਰਵ ਵਿਆਪਕ ਹੀ ਨਹੀਂ, ਕਹਿਣ ਲੱਗੇ ਪਿਆਰੇ ਸ਼ਰਨੰਗ ਸਰਬੱਤਰ ਜੀਣਾ ਹੈ, ਸਾਰੇ ਜੀਵਾਂ ਨੂੰ ਆਪਣੀ ਸ਼ਰਨ ਵਿੱਚ ਰੱਖਦਾ ਤੇ ਉਹਨਾਂ ਨੂੰ ਪਰਮਾਤਮਾ ਨੂੰ ਕੋਈ ਤਵ ਹੈ। ਆਪਾਂ ਤਾਂ ਕੋਈ ਵੀ ਕੰਮ ਕਰਨੇ ਜੇ ਬੱਚੇ ਵੀ ਪਾਲਨੇ, ਇਸ ਕਰਕੇ ਨਾ ਚਲੋ ਬੁਢੇਪੇ ਵਿੱਚ ਸਹਾਰਾ ਬਣ ਗਏ, ਗੱਲ ਵੱਖਰੀ, ਕਿਸੇ ਨੇ ਬਣਨਾ ਹੈ ਕਿ ਨਹੀਂ ਬਣਨਾ, ਡੰਗੋਰੀ ਬਣਨਾ ਕਿ ਨਹੀਂ, ਪਰ ਆਸ ਨਾਲ ਜੀਨੇ ਹਨ। ਹਰ ਕੰਮ ਅਸੀਂ ਘਰ ਦਾ ਵੀ ਕਰਨੇ ਆ ਤੇ ਹਰ ਬੰਦਾ ਆਉਣ ਵਾਲੇ ਦਿਨਾਂ ਦੇ ਸਵਾਰਥ ਨੂੰ ਮੁੱਖ ਰੱਖ ਕੇ। ਪਰਮਾਤਮਾ ਨੂੰ ਕੀ ਸਵਾਰਥ ਹੈ ਜੀ? ਸਾਹਿਬ ਤਾਂ ਬਾਣੀ ਵਿੱਚ ਕਹਿੰਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ, ਤਿਲ ਨਾ ਤਮਾਹ ਨੂੰ ਤੇ ਸਾਨੂੰ ਸਾਡੇ ਤੋਂ ਤਿਲ ਜੀ ਨੀ ਆਸ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, ਉਹਦੇ ਅੰਦਰ ਕੋਈ ਫੁਰਨਾ ਹੀ ਨਹੀਂ, ਉਹਨੂੰ ਕੀ ਤਮਾ ਬਈ? ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, ਦੇਹ ਬਹੀਨ ਸਨੇਹ ਸਬੋ ਤਨੇਹ ਬਰਕਤ ਅਗੈ ਅਛੈ ਜਾਨ ਕੋ ਦੇਤ, ਸਾਰਿਆਂ ਨੂੰ ਜੀਵਾਂ ਨੂੰ ਰੋਜੀ ਪਿਆ ਦਿੰਦਾ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ, ਕਾਏ ਕੋ ਡੋਲਤ ਹੈ, ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ। ਸ਼ਰਨ, ਸਾਰਿਆਂ ਨੂੰ ਆਪਣੀ ਸ਼ਰਨ ਵਿੱਚ ਰੱਖਦਾ, ਸਰਬੱਤਰ ਜੀਣਾ ਹੈ, ਸਾਰੇ ਜੀਵਾਂ ਦਾ ਆਸਰਾ ਬਣਿਆ ਬੈਠਾ, ਸਹਾਰਾ ਬਣਿਆ। ਪਿਆਰਿਓ, ਕਦੀ ਕੁਦਰਤ ਨੂੰ ਦੇਖ ਕੇ ਕਾਦਰ ਵਾਲੇ ਪਾਸੇ ਜੁੜੀਏ, ਫਰਕ ਹੈ ਨਾ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਜੈਸੀ ਦ੍ਰਿਸ਼ਟੀ ਹੈ ਤੈਸੀ ਸ੍ਰਿਸ਼ਟੀ ਹੈ, ਸੁਖੀ ਹੈ ਕੋ ਪੇਖ ਹੈ ਸਭ ਸੁਖੀਆ, ਆਪ ਭਲਾ ਸਭ ਜਗ ਭਲਾ, ਸਭ ਕੋ ਬੁਰਾ ਬੁਰਾ ਦੇ ਲਿਖ ਹੈ। ਭਾਈ ਗੁਰਦਾਸ ਜੀ, ਜੇ ਮੇਰਾ ਅੰਦਰ ਗੁਰੂ ਦੇ ਚਰਨਾਂ ਵਿੱਚ ਟਿਕਿਆ ਨਾ, ਤੇ ਝੀਲ ਦਾ ਕਿਨਾਰਾ ਹੈ ਤੇ ਯੱਕ ਲਖਤ ਉਹਦੀਆਂ ਛੱਲਾਂ ਨੂੰ ਦੇਖ ਕੇ ਨੇਤਰ ਸੇਜਲ ਹੋ ਜਾਣਗੇ, ਨੇਤਰ ਮੁੰਦ ਜਾਣਗੇ, ਹੇ ਮਾਲਕਾ ਕਿਹੋ ਜਿਹਾ ਸਾਨੂੰ ਤੂੰ ਕੁਦਰਤ ਦਾ ਨਜ਼ਾਰਾ ਦਿੱਤਾ ਹੈ, ਉਹਨਾਂ ਛੱਲਾਂ ਦੀ ਆਵਾਜ਼ ਵਿੱਚੋਂ ਵੀ ਅੰਦਰ ਗੁਰੂ ਨਾਲ ਜੁੜੇਗਾ। ਫੁੱਲਾਂ ਦਾ ਬਗੀਚਾ ਫੁਲਵਾੜੀ ਹੈ, खिड़े फुल ने उन्हां दी सुगंधी देख के उत्थे टिक जाएंगे। रब्बा तू अग विच सुगंधी पैदा करी बैठा, क्योंकि लकड़ विच अग, तू अग विच महक पैदा कीती, उदों रब नाल जुड़ांगे। जदों किते आपां रमणीक थां देखांगे अंदर सोहणे रब नाल मिलेगा, पर तां जे अंदर जुड़िया झील दा किनारा होवे, बंदा वकारी होवे, शराबी कबाबी होवे, उहनूं पुछो कहेगा इहो जी ठंडे मौसम विच इत्थे दारू पीण दा बड़ा सुआद आवे, क्योंकि अंदर दी जिहो जी दृष्टि है ना ओह जी सृष्टि बन जांदी। सच्चे पातशाह मेहर करदे ने जदों गुरु ने प्रेम च गाया सारियां थावां ते सर्व व्यापक परमात्मा नजर आए, सारियां थावां ते दिशा ते साहब कहन लगे तत् तत् दर ते उहदे नाल लगण लग जांदा है प्रेम, उस सर्व व्यापक नाल प्रेम पै सकदा है। महाराज जी किवें कहन लगे नानक प्रसादन गुरदर्शन है, गुरु दे दर्शना राही, गुरु दी कृपा राही, गुरु दी रहमत राही उस सर्व व्यापक दे नाल सांझ पै सकदी है जिन्हें अपने सतगुरु दे अमृत बचना नू मन्या है। प्यारियो भावें असी कथा कर देने सर्व व्यापक दी, हकीकत जे गुरु दी हजूरी विच झूठ नहीं बोलना चाहिदा, अजे ते अपने अंदर ही समझ नहीं पैंदी भी राम बोलदा है कि नहीं बोलदा पिया, अपने अंदर ही समझ नहीं पैंदी दीवा बुझा पिया है, अपने अंदर ही समझ नहीं पैंदी भी मेरे विच भी रब है कि नहीं, क्योंकि सिमरन करदिया नेकां फुर नहीं उठते भी लो जी वाहगुरु वाहगुरु कहने रब है भी है कितने भरम च तो नहीं पै गए। बंदा जदों कमाई करन तुरदा नेकां भरम उठते ने, पर सियाने महापुरुष गल कहिंदे ने करनी वाले जे गुरु नूं प्रेम करना है तो सब तो वड्डी प्रेम वाली खेड वे तू सिमरन विच जुड़ जा, सब कुछ नाम विच आ जाना, तेरा जप भी तप भी पूजा भी पाठ भी सब कुछ प्रेम नाम विच आ जाना। फिर असीं कहिंदे आ लो जी नाम जपने रस नहीं आउंदा, क्योंकि जदों तुरने आ इक्को दम रस नहीं आउणा, टाणी नूं लगा होवे फल उहदा भी रंग चेंज हुंदा रहिंदा, ज्यों ज्यों रस भरदा त्यों त्यों उहदा बाहर दी बाहर वाला छिलका भी चेंज हुंदा। हुण कई वारी असीं इक्को दम ढेरी टा दिंदे आ रस नहीं आउंदा जी, फिर हुण नाम जपना छड्ड दित्ता। वह गुरमुख एक उदाहरण देंदे सन कि जे बिजली पिछो चली गई इहदा मतलब यह नहीं कि खंबे दियां तारां ही कट छड्डो, बेनती समझियो, जे बिजली पिछो चली गई वक्ती तौर ते ते जे कहीए जी बिजली तां है कोई नहीं, लाइट बलदी कोई नहीं, पखे चलदे कोई नहीं, लाओ तारां तोड़ो कनैक्शन, प्यारिया कनैक्शन ना तुड़ टुटन दई तार ना तोड़ी, तार जुड़ी रहेगी बिजली फिर भी आ सकती है, जे तार ही तोड़ के बैठ गई कनैक्शन तो बिना बिजली कित्थों आउणी। बेनती है वे रस आवे ना आवे तू तार जोड़ के रख, पता नहीं केड़ी घड़ी केड़े वक्त तेरी जुड़ी कोई तार ने तेरे अंदर रोशनी पैदा कर देनी है, ते तारा ही लपेट के तुर प्यो प्यारिया, फिर कदी आसना करी अंदर दीपक बलेगा। सतगुरु मेहर करन असी अपनी निरंतरता नू कायम रखिए, गुरु जी दे चरणा विचों जे खुशी लैनी है ठीक है, सेवा सारियां सी चंगियां करने आ, रुमाले साहब बस्तर माया गुरु दर ते लंगर सब कुछ चंगी गल है, पर प्यारे एक गल चेते रखियो, सो सिख सखा बंद पहे भाई, जे गुर के भाणे विचावे अपने भाणे जो चले भाई, सो विछड़े झूठा खावे, अपनी मर्जी नूं दईए छड, चुप करके गुरु दी गल मन लईए। मैं ते कई वारी सीधी जी झटकी बोली विच कहना ऐस जन्म विच मन लो ते भला जे आपां मन लईए सारे, नहीं ते करोड़ा जन्म भटक के भी आना है। गुरु अमरदास कहते हैं जिहड़ी अज गल मैं तेनू कहना करोड़ा जन्म बाद भी यही कहांगा, असी रोज पढ़ने हैं ना अनेक जोनी भरम आवे, आपां पौड़ी पढ़ने जे को गुरते वेमुख होवे बिन सतगुर मुक्त ना पावे, पावे मुक्त ना होर थे कोई पुछो बेकियां, जाए अनेक जोनी भरम आवे बिन सतगुर मुक्त ना पाए, फिर मुक्त पाए लाख चरनी, अनेक जूनी तो बाद भी तेनू चरणा ने जुड़ना पैना, जे पार उतारा चन अनेक जूनी भरम आए भरम के आंदा फिर सतगुरु दे चरणा ने जुड़दा फिर मुक्त पाए लाख चरनी, पर किवें चरनी सतगुरु शब्द सुना है, जदो सतगुरु दा शब्द खै मंत्र नाम, जदो नाम सुनिया ओदी कालना कमाई शुरू कीती, आओ गुरमुखो जिन्हां ने अजे तक अमृत दी दात नहीं लई, गुरु जी पासों अमृत की दात लईए, ਅੰਮ੍ਰਿਤ ਦੀ ਦਾਤ ਲੈ ਕੇ ਪੰਜਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹਨੂੰ ਕਮਾਉਣ ਦਾ ਯਤਨ ਕਰੀਏ, ਆਪਣੇ ਜੀਵਨ ਨੂੰ ਅੱਗੇ ਲੈ ਕੇ ਤੁਰੀਏ। ਇੱਕ ਦਿਨ ਮੈਂ ਅਰਜ਼ ਕੀਤੀ ਸੀ, ਆਪਣੇ ਅੰਦਰ ਝਾਤੀ ਮਾਰੀਏ, ਸਰੀਰ ਸਾਡਾ ਵਰਤਮਾਨ ਵਿੱਚ ਹੈ, ਸਵਾਸ ਸਾਡੇ ਵਰਤਮਾਨ ਵਿੱਚ ਨੇ, ਪਰ ਬਦਕਿਸਮਤੀਏ ਮਨ ਕਦੀ ਵਰਤਮਾਨ ਵਿੱਚ ਆਉਂਦਾ ਨਹੀਂ। ਸਰੀਰ ਕਿੰਨੇ ਮਾਈਲਸ ਤੋਂ ਘਰੋਂ ਇੱਥੇ ਆਇਆ ਹੈ, ਇਹ ਨਹੀਂ ਵੀ ਮੈਂ ਇੱਥੇ ਬੈਠਾ ਤੇ ਇੱਕ ਸਰੀਰ ਮੇਰਾ ਘਰ ਹੈ, ਜਿੱਥੇ ਮੈਂ ਆ ਮੇਰਾ ਸਰੀਰ ਵਰਤਮਾਨ ਵਿੱਚ ਉੱਥੇ ਹੀ ਰਹੇਗਾ, ਤੇ ਜਿੱਥੇ ਮੇਰਾ ਸਰੀਰ ਰਹੇਗਾ ਕੁਦਰਤ ਦਾ ਨੇਮ ਹੈ ਮੇਰੇ ਸਵਾਸ ਵੀ ਉੱਥੇ ਹੀ ਚੱਲਣਗੇ। ਇਹ ਨਹੀਂ ਵੀ ਮੈਂ ਸਰੀਰ ਗੁਰਦੁਆਰੇ ਵਿੱਚ ਤੇ ਸਾਹ ਮੈਂ ਘਰ ਛੱਡ ਆਇਆ। ਸਰੀਰ ਵਰਤਮਾਨ ਵਿੱਚ ਰਹਿੰਦਾ, ਸਵਾਸ ਵਰਤਮਾਨ ਵਿੱਚ ਰਹਿੰਦੇ ਨੇ, ਬਦਕਿਸਮਤੀਏ ਮਨ ਵਰਤਮਾਨ ਵਿੱਚ ਨਹੀਂ ਰਹਿੰਦਾ, ਜਾਂ ਉਹ ਅੱਗੇ ਸੋਚਦਾ ਜਾਂ ਪਿੱਛੇ ਸੋਚੀ ਜਾਂਦਾ। ਇਹ ਤੇ ਸੋਚਦਾ ਹੀ ਨਹੀਂ ਪਿਆ ਕਿ ਜਿਹੜਾ ਮੇਰੇ ਤੇ ਸਮਾਂ ਲੰਘਦਾ ਪਿਆ ਮੈਂ ਇਹਨੂੰ ਸਾਂਭਾਂ, ਇਹਨੂੰ ਸੰਭਾਲਾਂ। ਤੇ ਭਾਈ ਵੀਰ ਸਿੰਘ ਨੇ ਤਾਂ ਹੀ ਕਿਹਾ, ਕਹਿਣ ਲੱਗੇ, ਕੱਲ ਚੁੱਕੀ ਖੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਖੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਕਤ ਗਵਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਾਰਸ ਪੀਂਦਿਆਂ ਹਾਰਸ ਵਿੱਚ ਮੱਤੇ ਖੀਵਿਆਂ ਹਰ ਕੀਰਤ ਹਰ ਰੰਗ ਚਾਹੁੰਦੇ, ਵਰਤਮਾਨ ਨੂੰ ਸਾਂਭ ਲੈ। ਜਿਸ ਬੰਦੇ ਨੂੰ ਇੱਕ ਸਾਹ ਸਾਂਭਣ ਦੀ ਜਾਚ ਆ ਗਈ ਨਾ, ਉਹਨੇ ਸਮਝ ਲਓ 100 ਸਾਲ ਦੀ ਉਮਰ ਸਾਂਭ ਲਈ। ਇੱਕ ਸਾਹ ਹੀ ਹੈ ਨਾ, ਇੱਕ ਇੱਕ ਸਵਾਸ ਜਿਹਨੇ ਸਾਂਭ ਲਿਆ ਉਹਨੇ ਸਾਰੀ ਜ਼ਿੰਦਗੀ ਨੂੰ ਸਾਂਭ ਲਿਆ। ਆਓ ਦਾਤਾ ਮੇਰ ਕਰੇ ਆਪਾਂ ਸਤਿਗੁਰੂ ਦੇ ਚਰਨਾਂ ਨਾਲ ਜੁੜ ਸਕੀਏ, ਸਾਰੇ ਇਕਾਗਰਤਾ ਬਖਸ਼ੋ, ਗੁਰੂ ਜੀ ਦੇ ਬਖਸ਼ੀ ਹੋਈ ਦਾਤ ਨੂੰ ਆਪਾਂ ਸੰਗਤੀ ਰੂਪ ਦੇ ਵਿੱਚ ਜਪ ਸਕੀਏ। ਤੇ ਅਰਜ਼ ਮੈਂ ਫਿਰ ਅੱਜ ਕਰ ਦੇਵਾਂ ਕਿ ਆਪਾਂ ਰੋਜ਼ ਸੰਗਤ ਕੀਤੀ ਖੈ, ਨਾਮ ਵੀ ਸੰਗਤੀ ਰੂਪ ਵੀ ਜਪਿਆ, ਤੇ ਘਰ ਜਾ ਕੇ ਜਿਹੜੇ ਰੋਜ਼ ਨੇਮ ਨਿਭਾਉਂਦੇ ਨੇ ਉਹਨਾਂ ਦੇ ਚਰਨਾਂ 'ਚ ਨਮਸਕਾਰ, ਜੇ ਨਹੀਂ 5-5 ਮਿੰਟ ਹੀ ਰੋਜ਼ ਬਹਿਣਾ ਸ਼ੁਰੂ ਕਰ ਦੇਈਏ। ਜੇ ਸਵੇਰੇ ਜੋਬ ਤੇ ਜਾਂਦੇ ਹਾਂ ਦੁਪਹਿਰੇ ਬਹਿ ਜਾਈਏ, ਦੁਪਹਿਰੇ ਨਹੀਂ ਵਕਤ ਮਿਲਦਾ ਤੇ ਰਾਤ ਨੂੰ ਬਹਿ ਜਾਈਏ, ਸ਼ੁਰੂਆਤ ਤਾਂ ਕਰੀਏ। ਦੇਖੋ 5-5 ਮਿੰਟ ਵੀ ਜੇ ਕਿਤੇ ਟਿਕ ਕੇ ਬਹਿਣ ਲੱਗ ਪਏ ਨਾ, ਤਾਰਾਂ ਵਿਛਾ ਕੇ ਰੱਖੋ, ਕਨੈਕਸ਼ਨ ਨਾ ਕੱਟਣ ਦਿਓ, ਕੀ ਪਤਾ ਪਰਮਾਤਮਾ ਨੇ ਕਿਹੜੇ ਮਿੰਟ ਵਿੱਚ ਆ ਕੇ ਖੇਡ ਵਰਤਾ ਦੇਣੇ। ਆਓ ਕਰੋ ਕਿਰਪਾ, ਆਪਣੇ ਅੰਦਰ ਨੂੰ ਇਕਾਗਰ ਕਰਦੇ ਹੋਏ ਉਚਾਰਨ ਕਰੋ ਜੀ, ਵਾਹੇ ਗੁਰੂ, 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 ਵਾਹੇ ਗੁਰੂ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ ਕਲੀ ਮਹੱਲਾ ਤੀਜਾ, ਆਨੰਦ।